एक ओंकार सतनाम करता पुरख निर्भव निर्वैर अकाल मूरत अजूनी शैपं गुर प्रसाद जप आदि सच जोगादि सच खैति सच नानक खुशी भी सच कृपा करो दीन के दाते मेरा गुण अवगण नाम विचार कोई माटी का क्या तुप स्वामी मानस की गत एकी जेता समुंद सागर नीर भरिया तेते अवगण हमारे दया करो किछ मेहर उपाव डुबदे पत्थर तारे जियड़ा अग्न बराबर तपै पीतर वगै काती परणवत नानक हुकम पछाणै सुख हो वै दिन राती परणवत नानक हुकम पछाणै सुख होवै दिन राती परम सम्मान योग जुग हो जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुभाई मान खोए बैठे गुरु सवारे सत संगी जनों आप जी उस सतगुरु जी दी बख्शिश अमृत गुरबाणी दा कीर्तन सत्कार योग भाई साहब जी कोरां पासों सरवण कर रहे सी जिथे आपां पिछले कुछ दिनां तों सतगुरु गुरु कलगी वाले सच्चे पातशाह जी महाराज उन्हां वल्लों खालसा जी दी सिरजना इस संबंधी गुरु शब्द गुरु इतिहास गुरमत सिद्धांत की व्याख्या करन दा यतन कर रहे हां। अज वैसाख दा महीना प्रारंभ होया है, आओ ਇਸ ਮਹੀਨੇ ਸੰਬੰਧੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਤੇ ਔਰ ਜੋ ਕੱਲ ਗੁਰਮੁਖਾਂ ਇੱਕ ਇਸ਼ਾਰਾ ਵੀ ਕੀਤਾ ਸੀ ਕੋਮਲ ਸਾਹਿਬ ਨੇ ਕਿ ਵੈਸਾਖੀ ਦੇ ਪੁਰਬ ਸੰਬੰਧੀ ਕਿਹੜੇ ਕਿਹੜੇ ਇਤਿਹਾਸ ਲੈ ਕੇ ਇਹ ਵੈਸਾਖ ਦਾ ਮਹੀਨਾ ਆਇਆ ਹੈ, ਇਸ ਸੰਬੰਧੀ ਆਪਾਂ ਵਿਚਾਰ ਜ਼ਰੂਰ ਕਰਨੀ ਹੈ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ। ਖੇ ਦਾਤਾਰ ਸਤਿਗੁਰੂ, ਅੱਜ ਕਰੋ ਆਪ ਜੀ ਕਿਰਪਾਲਤਾ ਬਖਸ਼ਿਸ਼, ਸਾਡੇ ਅੰਦਰ ਨੂੰ ਟਿਕਾ ਦੀ ਦਾਤ ਬਖਸ਼ ਕੇ ਨਾਮ ਅੰਮ੍ਰਿਤ ਨਾਲ, ਖੰਡੇ ਬਾਟੇ ਦੀ ਪਹੁਲ ਨਾਲ ਆਪ ਹੀ ਰਹਿਮਤ ਕਰਕੇ ਨਿਵਾਜ ਦਿਓ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਕੱਲ ਆਪਾਂ ਵਿਚਾਰ ਕਰ ਰਹੇ ਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਅੰਮ੍ਰਿਤ ਸ਼ਬਦ ਦੀ ਵਰਤੋਂ ਬਹੁਤ ਵਾਰੀ ਕੀਤੀ ਗਈ ਹੈ। ਸਤਿਗੁਰੂ ਨੇ ਮਨੁੱਖ ਦੇ ਹਿਰਦੇ ਵਿੱਚ ਵੀ ਅੰਮ੍ਰਿਤ ਦਾ ਜ਼ਿਕਰ ਕੀਤਾ ਹੈ, ਪਰ ਨਾਲ ਇੱਕ ਗੱਲ ਕਹੀ ਸੀ, ਉਸ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਦੇ ਲਈ ਤੈਨੂੰ ਸਤਿਗੁਰੂ ਜੀ ਦੇ ਕੋਲੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲੈਣੀ ਪੈਗੀ। ਤੇ ਕੁਛ ਪ੍ਰਮਾਣ ਕੱਲ ਅਰਜ਼ ਕੀਤੇ ਸਨ ਕਿ ਉਸ ਅਰੂਪ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ ਰੂਪ ਰਾਹੀਂ, ਕਿਉਂਕਿ ਹਰ ਚੀਜ਼ ਜੋ ਅਰੂਪ ਹੈ, ਜਿਹੜੀ ਅੱਖਾਂ ਨਾਲ ਦਿਸਦੀ ਨਹੀਂ, ਉਹ ਨਾ ਦਿਸਦੀ ਹੋਈ ਚੀਜ਼ ਨੂੰ ਰੂਪਮਾਨ ਚੀਜ਼ ਜਿਹੜੀ ਹੈ ਅੱਖਾਂ ਨਾਲ ਦਿਸਦੀ ਹੋਈ ਦ੍ਰਿਸ਼ਟਮਾਨ ਪ੍ਰਗਟ ਕਰਦੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਦੋਂ ਅਸਮਾਨ ਵਿੱਚ ਬੱਦਲ ਉੱਠਦੇ ਨੇ, ਬੱਦਲ ਸਾਨੂੰ ਦੌੜਦੇ ਘੁੰਮਦੇ ਹੋਏ ਤੁਰਦੇ ਹੋਏ ਨਜ਼ਰ ਆਉਂਦੇ ਨੇ, ਤੇ ਉਹ ਬੱਦਲ ਇਸ ਚੀਜ਼ ਦਾ ਪ੍ਰਤੀਕ ਨੇ ਕਿ ਕਿਤੇ ਧਰਤੀ ਤੇ ਪਾਣੀ ਅਰੂਪ ਭਾਪ ਬਣ ਕੇ ਉੱਡਿਆ, ਤੇ ਉਸ ਅਰੂਪ ਪਾਣੀ ਦੇ ਉੱਡਣ ਦਾ ਪ੍ਰਤੀਕ ਜਿਹੜੇ ਨੇ ਉਹ ਅਸਮਾਨ ਵਿੱਚ ਛਾਏ ਹੋਏ ਬੱਦਲ ਬਣ ਜਾਂਦੇ। ਜਦੋਂ ਦੇਖਦੇ ਹਾਂ ਕਿ ਕਈ ਵਾਰੀ ਮੋਰ ਪਹਿਲਾਂ ਪਾਉਂਦੇ ਨੇ, ਸਿਰ ਮੈਂ ਉਦਾਹਰਨਾਂ ਦੋ ਚਾਰ ਅਰਜ਼ ਕਰਨੀਆਂ ਚਾਹੁੰਦਾ ਕਿ ਹਰ ਅਰੂਪ ਚੀਜ਼ ਨੂੰ ਰੂਪਮਾਨ ਕੁਝ ਨਾ ਕੁਝ ਜਜ਼ਬਾ ਉਹ ਪ੍ਰਗਟ ਕਰਦਾ ਹੈ। ਬੱਦਲ ਪ੍ਰਗਟ ਕਰਦੇ ਪਏ ਨੇ ਉਸ ਅਰੂਪ ਖੇਡ ਨੂੰ ਕਿ ਜਿੱਥੇ ਪਾਣੀ ਭਾਪ ਬਣ ਕੇ ਅਸਮਾਨ ਵਿੱਚ ਉੱਡਿਆ ਹੈ। ਜਦੋਂ ਮੋਰ ਆਪਣੇ ਅੰਦਰ ਪ੍ਰਸੰਨ ਹੁੰਦਾ ਹੈ ਤੇ ਉਹ ਆਪਣੇ ਅੰਦਰ ਦੀ ਅਰੂਪ ਖੁਸ਼ੀ ਜੋ ਹੈ ਉਹਨੂੰ ਪਹਿਲਾਂ ਪਾ ਕੇ ਪ੍ਰਗਟ ਕਰ ਦਿੰਦਾ ਹੈ। ਅੰਬਾਂ ਨੂੰ ਬੂਰ ਪੈਂਦਾ ਹੈ ਤੇ ਕੋਇਲ ਉਹਨਾਂ ਅੰਬਾਂ ਦੇ ਰੁੱਖ ਤੇ ਬੈਠਦੀ ਹੈ ਤੇ ਆਪਣੇ ਅੰਦਰ ਦੇ ਅਰੂਪ ਨੂੰ, ਆਪਣੇ ਅੰਦਰ ਦੀ ਖੁਸ਼ੀ ਨੂੰ ਉਹ ਮਿੱਠੇ ਗੀਤ ਗਲੇ ਤੋਂ ਗਾ ਕੇ ਪ੍ਰਗਟ ਕਰਦੀ ਹੈ। ਇਸੇ ਤਰ੍ਹਾਂ ਇਨਸਾਨ ਦੇ ਅੰਦਰ ਜਿਹੜੇ ਅਰੂਪ ਜਜ਼ਬੇ ਨੇ ਉਹ ਰੂਪਮਾਨ ਹੋ ਕੇ ਪ੍ਰਗਟ ਹੁੰਦੇ ਨੇ। ਜਦੋਂ ਕਿਤੇ ਅੱਤ ਦੀ ਖੁਸ਼ੀ ਹੋਵੇ ਤੇ ਅੱਖਾਂ ਵਿੱਚੋਂ ਨੀਰ ਆ ਜਾਂਦਾ, ਮਨੁੱਖ ਦਾ ਗਲਾ ਰੁਕ ਜਾਂਦਾ ਹੈ, ਭਾਵੇਂ ਉਹ ਆਪਣੇ ਗਲੇ ਤੋਂ ਬੋਲ ਕੇ ਕੋਈ ਸ਼ਬਦ ਨਹੀਂ ਕਹਿ ਸਕਦਾ, ਪਰ ਉਹਦੀਆਂ ਅੱਖਾਂ ਦੇ ਵਿੱਚ ਆਇਆ ਹੋਇਆ ਪਾਣੀ ਜੋ ਰੂਪਮਾਨ ਹੈ ਉਹਦੇ ਅੰਦਰ ਦੇ ਅਰੂਪ ਖੁਸ਼ੀ ਨੂੰ ਪ੍ਰਗਟ ਪਿਆ ਕਰਦਾ ਹੈ। ਕਈ ਵਾਰੀ ਮਨੁੱਖ ਉਹਦੇ ਮੱਥੇ ਤੇ ਤਿਉੜੀ ਪਈ ਹੋਵੇ, ਅੱਖਾਂ ਉਹਦੀਆਂ ਲਾਲ ਹੋਣ, ਭਾਵੇਂ ਉਹ ਅੰਦਰ ਦੇ ਗੁੱਸੇ ਨੂੰ ਜ਼ਬਾਨ ਤੋਂ ਬੋਲ ਕੇ ਪ੍ਰਗਟ ਨਾ ਕਰੇ, ਪਰ ਉਹਦੀਆਂ ਅੱਖਾਂ ਦੀ ਲਾਲੀ, ਉਹਦੇ ਮੱਥੇ ਦੀ ਤਿਉੜੀ, ਉਹਦੇ ਫੇਸ ਦਾ ਚਿਹਰੇ ਦੀ ਬਨਾਵਟ ਜਿਹੜੀ ਹੈ ਬੰਦੇ ਦੇ ਅਰੂਪ ਗੁੱਸੇ ਨੂੰ ਉਹ ਅੱਖਾਂ ਰਾਹੀਂ ਮੱਥੇ ਰਾਹੀਂ ਪ੍ਰਗਟ ਕਰ ਦਿੰਦੀ। ਮੇਰੇ ਕਹਿਣ ਤੋਂ ਮੁਰਾਦ ਕਿ ਹਰ ਅਰੂਪ ਜੋ ਜਜ਼ਬਾ ਹੈ ਉਹਨੂੰ ਰੂਪਮਾਨ ਕਰਨ ਵਾਸਤੇ ਕੋਈ ਨਾ ਕੋਈ ਬਾਹਰੋਂ ਹਰਕਤ ਕਰਨੀ ਅਤ ਜ਼ਰੂਰੀ ਹੈ। ਸਾਹਿਬ ਕਹਿੰਦੇ ਨੇ ਉਹ ਅੰਮ੍ਰਿਤ ਜੋ ਤੈਨੂੰ ਅਦ੍ਰਿਸ਼ਟ ਦਿਸਦਾ ਨਹੀਂ ਪਿਆ, ਉਹ ਆਤਮਕ ਜਲ ਜੋ ਤੇਰੇ ਅੰਦਰ ਪਿਆ ਹੈ, ਤੈਨੂੰ ਨਜ਼ਰ ਨਹੀਂ ਆਉਂਦਾ, ਉਸ ਅਰੂਪ ਅੰਮ੍ਰਿਤ ਨਾਲ, ਉਸ ਅਦ੍ਰਿਸ਼ਟ ਅੰਮ੍ਰਿਤ ਜਲ ਨਾਲ ਜੇ ਜੁੜਨਾ ਚਾਹੁੰਦਾ ਤੇ ਸਜਣਾ, ਅਰੂਪ ਨੂੰ ਪ੍ਰਗਟ ਕਰਨ ਵਾਸਤੇ ਤੈਨੂੰ ਬਾਹਰੋਂ ਰੂਪ ਨੂੰ ਹਰਕਤ ਵਿੱਚ ਆਉਣਾ ਅਤ ਜ਼ਰੂਰੀ ਹੈ। ਇਹੀ ਕਾਰਨ ਕਿ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇੱਕ ਕਿਰਪਾ ਕਰੀ, 38ਵੀਂ ਪੌੜੀ ਪੜ੍ਹੀਏ ਤੇ ਉਹਦੇ ਵਿੱਚ ਦਾਤਾਰ ਜੀ ਨੇ ਅੰਮ੍ਰਿਤ ਦਾ ਜ਼ਿਕਰ ਕੀਤਾ ਹੈ। ਪਰ ਦੇਖੋ, ਉਸ ਅੰਮ੍ਰਿਤ ਦੇ ਨਾਲ ਕੁਝ ਗੁਣ ਹੋਣੇ ਅਤ ਜ਼ਰੂਰੀ ਨੇ। ਸਾਹਿਬ ਕਹਿੰਦੇ ਨੇ ਜੇ ਅੰਦਰ ਅੰਮ੍ਰਿਤ ਨੂੰ ਢਾਲਣਾ ਚਾਹੁੰਦਾ ਹੈ, ਪਹਿਲੀ ਗੱਲ ਤੇਰੇ ਕੋਲ ਭਾਂਡਾ ਹੋਣਾ ਚਾਹੀਦਾ। ਭਾਂਡੇ ਤੋਂ ਬਿਨਾਂ ਅੰਦਰ ਅੰਮ੍ਰਿਤ ਜਿਹੜਾ ਉਹ ਢਾਲਿਆ ਹੀ ਨਹੀਂ ਜਾ ਸਕਦਾ। ਉੱਥੇ ਅੰਮ੍ਰਿਤ ਸਿੰਜਣ ਦੀ ਗੱਲ ਨਹੀਂ, ਉੱਥੇ ਅੰਮ੍ਰਿਤ ਢਾਲਣ ਦੀ ਗੱਲ ਕਹੀ। ਹਜ਼ੂਰ ਕਹਿੰਦੇ ਨੇ ਪ੍ਰੇਮ ਦਾ ਤੇਰੇ ਕੋਲ ਭਾਂਡਾ ਹੋਵੇ। ਤੇ ਦੇਖੋ ਉਦਾਹਰਨ ਇੱਕ ਸੋਨਾ ਘੜਨ ਵਾਲੇ ਵੀਰ ਦੀ ਲਈ, ਕਹਿੰਦੇ ਨੇ ਤੇਰੇ ਕੋਲ ਆਪਣਾ ਉੱਚਾ ਆਚਰਣ ਦੁਕਾਨ ਬਣਾ ਲਵੇ, ਧੀਰਜ ਨੂੰ ਤੂੰ ਕਾਰੀਗਰ ਬਣਾ ਲਵੇ, ਗਿਆਨ ਜੋ ਗੁਰੂ ਨੇ ਦਿੱਤਾ ਹੈ ਉਹਨੂੰ ਹਥੌੜਾ ਬਣਾ ਲਵੇ, ਆਪਣੀ ਮਤ ਨੂੰ ਸਜਣਾ ਤੂੰ ਐਰਨ ਬਣਾ ਲਵੇ, ਤੇ ਤੇਰੇ ਕੋਲ ਜੇ ਕਮਾਈ ਦੀ ਅੱਗ ਹੋਵੇ, ਕਮਾਈ ਦੀ ਅੱਗ ਤੋਂ ਭਾਵ ਤੇਰੇ ਕੋਲ ਘਾਲਣਾ ਹੋਵੇ, ਜਪ ਤਪ ਹੋਵੇ ਉਹਦੀ ਧੋਕਣੀ, ਉਹਦੀ ਅੱਗ ਲਈ ਪ੍ਰੇਮ ਦਾ ਭਾਂਡਾ ਹੋਵੇਗਾ। ਜੇ ਇਹ ਸ਼ੁਭ ਗੁਣ ਬਾਹਰ ਦੇ ਹੋਣ ਤੇ ਤਾਂ ਸਜਣਾ ਤੇਰੇ ਅੰਦਰੋਂ ਅੰਮ੍ਰਿਤ ਪ੍ਰਗਟ ਹੋਣਾ ਹੈ। ਸਾਹਿਬ ਨੇ ਬਾਹਰ ਦੇ ਗੁਣਾਂ ਦੀ ਗੱਲ ਕਰਕੇ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਦਾ ਜਦੋਂ ਜ਼ਿਕਰ ਕੀਤਾ ਤੇ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਜਤ ਪਹਾਰਾ ਧੀਰੇ ਸੁਣਿਆ। ਇਹ ਅਸਲ ਵਿੱਚ ਗੁਣ ਨੇ ਤੇ ਸੱਚ ਜਾਣੋ, ਅੱਜ ਜਿਹੜੀ ਖਾਲਸੇ ਉੱਤੇ ਰਹਿਮਤ, ਸਿੱਖ ਉੱਤੇ ਰਹਿਮਤ ਗੁਰੂ ਕਲਗੀਧਰ ਜੀ ਨੇ ਕੀਤੀ ਏ, ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਜਪ ਸਾਹਿਬ ਦੀ 38ਵੀਂ ਪੌੜੀ ਦੀ ਵਿਆਖਿਆ ਅੱਜ ਹੋਣੀ। ਕਹਿਣ ਲੱਗੇ ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪ ਤਾਓ ਭਾਂਡਾ ਪਾਓ। ਜੇ ਤੇਰੇ ਕੋਲ ਪ੍ਰੇਮ ਦਾ ਭਾਂਡਾ ਹੋਵੇ, ਅੰਮ੍ਰਿਤ ਤਿਤ ਢਾਲ, ਸਜਣਾ ਉਸ ਪ੍ਰੇਮ ਦੇ ਭਾਂਡੇ ਵਿੱਚ ਕੇਵਲ ਅੰਮ੍ਰਿਤ ਢਲਦਾ ਹੈ। ਇਹਦਾ ਮਤਲਬ ਉਸ ਆਰੂਪ ਨੂੰ ਪ੍ਰਗਟ ਕਰਨ ਦੇ ਲਈ ਤੇਰੇ ਕੋਲ ਆਰੂਪ ਮਾਨ ਗੁਣ ਹੋਣੇ ਅਤ ਜ਼ਰੂਰੀ ਨੇ। ਆਚਰਣ ਹੋਣਾ ਚਾਹੀਦਾ, ਧੀਰਜ ਹੋਣਾ ਚਾਹੀਦਾ, ਤੇਰੇ ਕੋਲ ਮਤ ਚੰਗੀ ਹੋਣੀ ਚਾਹੀਦੀ ਏ, ਤੇਰੇ ਕੋਲ ਗਿਆਨ ਹੋਣਾ ਚਾਹੀਦਾ ਹੈ, ਤੇ ਪ੍ਰੇਮ ਦਾ ਭਾਂਡਾ ਹੋਵੇ ਤੇ ਤਾਂ ਤੂੰ ਉਸ ਗੁਣ ਨੂੰ ਪਰ ਅੰਮ੍ਰਿਤ ਨੂੰ ਪ੍ਰਗਟ ਕਰ ਸਕੇਗਾ। ਇਸ ਤੋਂ ਅੱਗੇ ਤੁਰੀਏ, ਦੇਖੋ ਆਪ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਚਰਨ ਸ਼ਰਨ ਵਿੱਚ ਬੈਠੇ, ਕਿਉਂਕਿ ਵਿਸ਼ੇ ਅੱਜ ਕਾਫੀ ਸੰਖੇਪ ਵਿੱਚ ਟੱਚ ਕਰਨੇ ਨੇ। ਖਾਸ ਕਰਕੇ ਅੱਜ ਦੇ ਦਿਨ ਨਾਲ ਭਾਵੇਂ ਅਸੀਂ ਸ਼ਬਦ ਦੀ ਵਿਆਖਿਆ ਬਾਣੀ ਦੀ ਰੋਜ਼ ਕਰਨੇ ਆ, ਪਰ ਜਿਸ ਦਿਨ ਮਹੀਨਾ ਆਰੰਭ ਹੁੰਦਾ ਹੈ ਉਸ ਦਿਨ ਸਤਿਗੁਰੂ ਦਾ ਜੋ ਅੰਮ੍ਰਿਤ ਬਚਨ 12 ਮਾਹ ਵਿੱਚ ਆਪਾਂ ਪੜ੍ਹਨੇ ਹਾਂ, ਭਾਵੇਂ ਉਹ ਮਾਝ ਰਾਗ ਹੋਵੇ ਤੇ ਭਾਵੇਂ ਤੁਖਾਰੀ ਹੋਵੇ, ਘੱਟੋ ਘੱਟ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਣ ਵਾਲੇ ਨੂੰ ਇੱਕ ਗੱਲ ਦੀ ਸਮਝ ਹੋਵੇ ਕਿ ਜਿਸ ਦਿਨ ਸੰਕ੍ਰਾਂਤ ਵਾਲੇ ਦਿਹਾੜੇ ਮੈਂ ਗੁਰੂ ਦਰਬਾਰ ਵਿੱਚ ਗਿਆ ਤੇ ਮੇਰੇ ਸਤਿਗੁਰੂ ਨੇ ਮੈਨੂੰ ਆਤਮਕ ਉਪਦੇਸ਼ ਕੀ ਕੀਤਾ ਸੀ। ਤੇ ਯਤਨ ਕਰੀਏ ਆਪਾਂ ਦੋਨੋਂ 12 ਮਾਹ, ਕਿਉਂਕਿ ਸਿੱਖ ਦੀ ਜ਼ਿੰਦਗੀ ਦਾ ਆਧਾਰ ਸ਼ਬਦ ਬਾਣੀ ਹੈ, ਗੁਰੂ ਅਰਜਨ ਦੇਵ ਜੀ ਦੇ ਬਚਨ ਵੀ ਪੜ੍ਹੀਏ ਤੇ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੋ। ਸੱਚ ਜਾਣੋ ਕਿ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਵਿੱਚ ਕਹੇ ਨੇ, ਅੱਜ ਇਨ ਬਿਨ ਉਹ ਸਿੱਖਾ ਤੇਰੇ ਉੱਤੇ ਵੈਸਾਖੀ ਵਾਲੇ ਦਿਨ ਢੁੱਕਦੇ ਪਏ ਨੇ। ਜਿਹੜੇ ਬਚਨ ਮਾਝ ਰਾਗ ਵਿੱਚ ਮੇਰੇ ਗੁਰੂ ਅਰਜਨ ਸਾਹਿਬ ਨੇ ਕਹੇ ਨੇ, ਉਹਨਾਂ ਬਚਨਾਂ ਨੂੰ ਕਮਾ ਲਈ। ਜਿਸ ਸੱਜਣ ਦੀ ਗੱਲ 12 ਮਾਹ ਦੇ ਮਾਝ ਰਾਗ ਵਿੱਚ ਕੀਤੀ ਹੈ, ਉਹ ਸੱਜਣ ਗੁਰੂ ਕਲਗੀ ਵਾਲਾ ਤੇਰਾ ਅੱਜ ਤੈਨੂੰ ਅੰਮ੍ਰਿਤ ਦੀ ਦਾਤ ਦੇ ਕੇ ਬਣਿਆ ਸੀ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ 12 ਮਾਹ ਮਾਝ ਪੜ੍ਹਨੇ, ਗੁਰਮੁਖੋ ਥੋੜੀ ਜੀ ਇਕਾਗਰਤਾ ਬਖਸ਼ਿਓ, ਕਿਉਂਕਿ ਸ਼ਬਦ ਦੇ ਆਧਾਰ ਨੂੰ ਲੈ ਕੇ ਇੱਕ ਸੁਭਾਅ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਕਿ ਇਹ ਪ੍ਰੀਤ ਅਖੀਰ ਤੱਕ ਨਿਭ ਜਾਏ। ਜਿਤਨੀ ਮਰਜ਼ੀ ਵਿਚਾਰ ਕਰਾਂ ਪਰ ਜਿੰਨੀ ਦੇਰ ਤੱਕ ਸ਼ਬਦ ਨੂੰ ਆਧਾਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਨਾ ਬਣਾਵਾਂ, ਸੱਚ ਜਾਣੋ ਓਨੀ ਦੇਰ ਤੱਕ ਮਨ ਵਿਚਾਰ ਵਾਲੇ ਪਾਸੇ ਤੁਰਦੇ। ਸਤਿਗੁਰੂ ਮਿਹਰ ਕਰੇ ਕਿਤੇ ਇਕਾਗਰਤਾ ਬਣੀ ਰਹੇ। ਹਜ਼ੂਰ ਨੇ ਵੈਸਾਖ ਦੇ ਮਹੀਨੇ ਦਾ ਜ਼ਿਕਰ ਕੀਤਾ। ਦੇਖੋ ਗੁਰੂ ਅਰਜਨ ਦੇਵ ਜੀ ਦੇ ਬਚਨ ਅਸੀਂ ਪੜ੍ਹਨੇ, ਕਹਿੰਦੇ ਨੇ ਵੈਸਾਖ ਦਾ ਮਹੀਨਾ ਆਇਆ ਹੈ, ਅੰਬਾਂ ਨੂੰ ਦੂਰ ਪੈ ਗਿਆ ਹੈ। ਦੂਜੇ ਪਾਸੇ ਕਹਿਣ ਲੱਗੇ ਜ਼ਿਮੀਦਾਰ ਦੀ ਫਸਲ ਪੱਕ ਕੇ ਤਿਆਰ ਹੋ ਗਈ ਏ, ਕਣਕ ਦੇ ਸਿੱਟੇ ਬਾਹਰ ਨਿਕਲੇ ਨੇ। ਚਾਰ ਚੁਫੇਰੇ ਜਿੱਥੇ ਅੱਗੇ ਹਰਿਆਵਲ ਸੀ ਵੈਸਾਖ ਦੇ ਮਹੀਨੇ ਵਿੱਚ, ਉੱਥੇ ਚਾਰ ਚੁਫੇਰੇ ਸੁਨਹਿਰੀ ਰੰਗ ਜਿਹੜਾ ਉਹ ਧਰਤੀ ਤੇ ਪਾ ਮਾਰਨ ਲੱਗਾ ਹੈ। ਚਾਰ ਚੁਫੇਰੇ ਪੱਕੀ ਹੋਈ ਫਸਲ ਸੋਨੇ ਦੀ ਤਰ੍ਹਾਂ ਉਹ ਸਿੱਟੇ ਚਮਕਦੇ ਪਏ ਨੇ ਤੇ ਦਾਤਾਰ ਕਹਿੰਦੇ ਨੇ ਵੈਸਾਖ ਦਾ ਮਹੀਨਾ ਚੜਿਆ ਤੇ ਇੱਕ ਮਜ਼ਦੂਰ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਜਿਹਨੇ ਪੰਜ ਛੇ ਮਹੀਨੇ ਸਰਦੀ ਦੇ ਜਰੇ ਨੇ, ਵੈਸਾਖੀ ਆਈ ਤੇ ਉਹਦੇ ਚਿਹਰੇ ਤੇ ਵੀ ਖੇੜਾ ਆ ਗਿਆ। ਕਹਿਣ ਲੱਗੇ ਸ਼ਾਹੂਕਾਰ ਜਿਹਨੇ ਵਹੀਆਂ ਅੱਜ ਨਵੀਆਂ ਲਾਣੀਆਂ ਨੇ ਉਹਦੇ ਚਿਹਰੇ ਤੇ ਵੀ ਪ੍ਰਸੰਨਤਾ ਆ ਗਈ ਤੇ ਜ਼ਿਮੀਦਾਰ ਨੂੰ ਪੁੱਛ ਕੇ ਦੇਖੋ ਉਹ ਤੇ ਫੁੱਲੀਆਂ ਹੀ ਨਹੀਂ ਸਮਾਉਂਦਾ ਪਿਆ ਵੈਸਾਖੀ ਵਾਲੇ ਦਿਨ ਨੂੰ ਦੇਖ ਕੇ। ਧਿਆਨ ਦਿਆ ਜੇ ਤੇ ਜੇ ਪੁੱਛੀਏ ਵੀ ਇਹਨਾਂ ਸਾਰਿਆਂ ਦਾ ਜ਼ਿਕਰ ਕਿਉਂ ਕੀਤਾ ਕਿ ਕੱਖਾਂ ਦੀ ਕੁੱਲੀ ਵਿੱਚ ਮਿੱਟੀ ਦੀ ਕੋਠੜੀ ਵਿੱਚ ਰਹਿਣ ਵਾਲਾ ਦਿਹਾੜੀਦਾਰ ਉਹ ਖੁਸ਼ ਕਿਉਂ ਹੋ ਗਿਆ, ਇੱਕ ਸ਼ਾਹੂਕਾਰ ਪ੍ਰਸੰਨ ਕਿਉਂ ਹੋਇਆ ਤੇ ਇੱਕ ਜ਼ਿਮੀਦਾਰ ਦੀ ਪ੍ਰਸੰਨਤਾ ਕੀ ਏ? ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਦਿਹਾੜੀ ਕਰਨ ਵਾਲਾ ਇਸ ਕਰਕੇ ਖੁਸ਼ ਹੋ ਗਿਆ ਕਿ ਸਿਆਲ ਦੇ ਦਿਨ ਬੜੀ ਤੰਗੀ ਤੁਰਸ਼ੀ ਦੇ ਕੱਢੇ ਨੇ, ਅੱਜ ਜ਼ਿਮੀਦਾਰ ਦੀ ਫਸਲ ਪੱਕੀ ਏ, ਦਿਹਾੜੀ ਕਰਾਂਗਾ, ਫਸਲ ਨੂੰ ਕੱਟਾਂਗਾ, ਉਹਦੇ ਨਾਲ ਸਾਰ ਭਰ ਦੇ ਦਾਣੇ ਮੇਰੇ ਬੱਚਿਆਂ ਦੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਮੈਨੂੰ ਮਿਲ ਜਾਣਗੇ। ਜ਼ਿਮੀਦਾਰ ਦੀ ਫਸਲ ਪੱਕੇ ਤੇ ਵਾਢੀ ਕਰਨ ਵਾਲਾ ਅੱਤ ਦਾ ਪਰੇਸ਼ਾਨ ਏ, ਕਿਉਂਕਿ ਉਹਦੀ ਪੱਕੀ ਹੋਈ ਫਸਲ ਦੇ ਨਾਲ ਉਹਦੇ ਬੱਚਿਆਂ ਦਾ ਤੇ ਉਹਦੇ ਪਰਿਵਾਰ ਦਾ ਪੇਟ ਭਰਨਾ ਹੈ। ਜੇ ਪੁੱਛੀਏ ਕਿ ਸ਼ਾਹੂਕਾਰ ਕਿਉਂ ਪ੍ਰਸੰਨ ਹੈ, ਸ਼ਾਹੂਕਾਰ ਦੀ ਪ੍ਰਸੰਨਤਾ ਇਸ ਕਰਕੇ ਵੇ ਕਿ ਜਿਸ ਜ਼ਿਮੀਦਾਰ ਨੇ ਛੇ ਮਹੀਨੇ ਤੱਕ ਮੇਰੀ ਦੁਕਾਨ ਤੋਂ ਰੁਪਈਆ ਲੈ ਕੇ ਕਰਜ਼ ਲੈ ਕੇ ਆਪਣੇ ਘਰ ਦੇ ਕੰਮ ਚਲਾਏ ਨੇ, ਅੱਜ ਵੈਸਾਖ ਦਾ ਮਹੀਨਾ ਉਹਨੂੰ ਖੁਸ਼ੀ ਦੇਣ ਵਾਸਤੇ ਆਇਆ, ਉਹ ਚੁੱਕਿਆ ਹੋਇਆ ਕਰਜ਼ ਵੈਸਾਖੀ ਦੇ ਮਹੀਨੇ ਵਿੱਚ ਫਸਲ ਕੱਟੇਗਾ, ਗਾਹ ਕੇ ਉਹਦੇ ਦਾਣੇ ਮੇਰੀ ਦੁਕਾਨ ਤੇ ਆਉਣਗੇ ਤੇ ਮੇਰਾ ਕਰਜ਼ ਉਹ ਜ਼ਰੂਰ ਵਾਪਸ ਮੁੜੇਗਾ। ਤੇ ਜੇ ਕਿਤੇ ਜ਼ਿਮੀਦਾਰ ਨੂੰ ਪੁੱਛੋ ਉਹ ਇਸ ਕਰਕੇ ਪ੍ਰਸੰਨ ਹੈ ਕਿ ਵੈਸਾਖੀ ਦਾ ਮਹੀਨਾ ਆਇਆ, ਅੱਜ ਫਸਲ ਪੱਕੇਗੀ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਾਂਗਾ, ਆਪਣੇ ਪੁੱਤਰ ਧੀਆਂ ਦੇ ਕਾਰਜ ਕਰਾਂਗਾ। ਮੇਰੇ ਸਾਹਿਬ ਕਹਿੰਦੇ ਨੇ ਦੇਖੋ ਵੈਸਾਖੀ ਖੁਸ਼ੀ ਲੈ ਕੇ ਆ ਗਈ, ਦਿਹਾੜੀ ਕਰਨ ਵਾਲਾ ਪ੍ਰਸੰਨ ਹੋ ਗਿਆ, ਦੁਕਾਨ ਤੇ ਬੈਠਣ ਵਾਲਾ ਜ਼ਿਮੀ ਸ਼ਾਹੂਕਾਰ ਪ੍ਰਸੰਨ ਹੋਇਆ ਤੇ ਖੇਤੀ ਕਰਨ ਵਾਲਾ ਜ਼ਿਮੀਦਾਰ ਪ੍ਰਸੰਨ ਹੋਇਆ। ਪਰ ਗੁਰੂ ਅਰਜਨ ਸਾਹਿਬ ਨੇ ਇੱਕ ਨੁਕਤਾ 12 ਮਾਹ ਦੇ ਵੈਸਾਖ ਦੇ ਮਹੀਨੇ ਵਿੱਚ ਰੱਖ ਦਿੱਤਾ। ਕਹਿਣ ਲੱਗੇ ਬਾਜਮੁਖੀ ਬਿਰਤੀ ਨਾਲ ਭਾਵੇਂ ਹਰ ਕੋਈ ਪ੍ਰਸੰਨ ਹੈ, ਪਰ ਕਦੀ ਉਸ ਜੀਵ ਇਸਤਰੀ ਨੂੰ ਪੁੱਛ ਕੇ ਦੇਖੋ ਜਿਹਦਾ ਵੈਸਾਖ ਵਿੱਚ ਵੀ ਪਿਆਰੇ ਵਾਹਿਗੁਰੂ ਦੇ ਚਰਨਾਂ ਵਿੱਚੋਂ ਵਿਛੋੜਾ ਪੈ ਗਿਆ। ਕਹਿਣ ਲੱਗੇ ਵੈਸਾਖ ਨੇ ਤਾਂ ਹਰ ਇੱਕ ਨੂੰ ਧੀਰਜ ਦਿੱਤਾ, ਵਾਢੀ ਕਰਨ ਵਾਲੇ ਨੂੰ ਧੀਰਜ ਦਿੱਤਾ ਦਾਣੇ ਆਉਣੇ ਨੇ, ਸ਼ਾਹੂਕਾਰ ਨੂੰ ਧੀਰਜ ਦਿੱਤਾ ਕਰਜ਼ ਮੁੜਨਾ ਹੈ, ਤੇ ਕਦੀ ਦੇਖੋ ਕਿ ਜ਼ਿਮੀਦਾਰ ਨੂੰ ਧੀਰਜ ਦਿੱਤਾ ਕਿ 6 ਮਹੀਨਿਆਂ ਬਾਅਦ ਪੱਕ ਕੇ ਫਸਲ ਘਰ ਆਉਣੀ ਏ, ਪਰ ਉਸ ਜੀਵ ਇਸਤਰੀ ਨੂੰ ਰੰਚਕ ਮਾਤਰ ਵੀ ਧੀਰਜ ਨਹੀਂ। ਕਿਹੜੀ? ਕਹਿਣ ਲੱਗੇ ਜਿਹਦਾ ਵੈਸਾਖ ਦੇ ਮਹੀਨੇ ਵਿੱਚ ਵੀ ਆਪਣੇ ਗੁਰੂ ਤੇ ਰੱਬ ਤੋਂ ਵਿਛੋੜਾ ਪਿਆ ਹੋਇਆ, ਉਹਦੇ ਲਈ ਵੈਸਾਖ ਦਾ ਮਹੀਨਾ ਪ੍ਰਸੰਨਤਾ ਵਾਲਾ ਨਹੀਂ? ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਸ਼ਬਦ ਵਰਤੇ ਤੇ ਮੈਂ ਇਸ ਕਰਕੇ ਦੋਨੋਂ 12 ਮਾਹ ਸੰਖੇਪ ਵਿੱਚ ਆਪ ਨਾਲ ਸਾਂਝੇ ਕਰਨੇ ਨੇ। ਆਉਣਾ ਆਪਾਂ ਅੰਮ੍ਰਿਤ ਤੇ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਵੈਸਾਖ ਧੀਰਨ ਕਿਉਂ ਵਾਢੀਆਂ? ਇੱਥੇ ਵਾਢੀਆਂ ਦਾ ਅਰਥ ਕਈ ਵਿਦਵਾਨਾਂ ਨੇ ਕੀਤਾ ਵਾਢੀ ਪੈਣੀ, ਪਰ ਇੱਥੇ ਵਾਢੀਆਂ ਦਾ ਅਰਥ ਕੇਵਲ ਵਾਢੀ ਨਹੀਂ, ਇੱਕ ਸ਼ਬਦ ਹੁੰਦਾ ਵਾਂਝਾ ਰਹਿਣਾ, ਵਾਂਝੇ ਤੋਂ ਭਾਵ ਹੈ ਸੱਖਣੇ ਰਹਿ ਜਾਣਾ, ਵਸਤੂ ਨਾ ਮਿਲਣੀ। ਮੇਰੇ ਗੁਰੂ ਅਰਜਨ ਸਾਹਿਬ ਫਰਮਾਉਂਦੇ ਪਏ ਨੇ ਕਿ ਵੈਸਾਖ ਦੇ ਮਹੀਨੇ ਵਿੱਚ ਉਹਨਾਂ ਗੁਰਮੁਖਾਂ ਨੂੰ ਖੁਸ਼ੀ ਹੈ ਜਿਹੜੇ ਜੁੜੇ ਨੇ, ਤੇ ਜਿਹੜੀਆਂ ਜੀਵੀ ਇਸਤਰੀਆਂ ਵੈਸਾਖ ਦੇ ਮਹੀਨੇ ਵਿੱਚ ਪ੍ਰਭੂ ਪ੍ਰੇਮ ਤੋਂ ਵਾਂਝੀਆਂ ਰਹਿ ਗਈਆਂ ਉਹਨਾਂ ਦੇ ਅੰਦਰ ਨੂੰ ਵੈਸਾਖ ਦੇ ਮਹੀਨੇ ਵਿੱਚ ਵੀ ਧੀਰਜ ਨਹੀਂ। ਮਹਾਰਾਜ ਕਿਉਂ? ਤੇ ਸ਼ਬਦ ਵਰਤੇ ਵੈਸਾਖ ਧੀਰਨ ਕਿਉਂ ਵਾਂਢੀਆਂ? ਜਿਨ੍ਹਾਂ ਪ੍ਰੇਮ ਵਿਛੋ, ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋੜਾ ਪੈ ਜਾਏ ਉਹਨਾਂ ਨੂੰ ਵੈਸਾਖ ਦੇ ਮਹੀਨੇ ਵਿੱਚ ਬਿਲਕੁਲ ਵੀ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਗੁਰਮੁਖੋ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਦੁੱਖ ਤਾਂ ਗੁਰੂ ਸਾਹਿਬ ਨੇ 4 ਮੰਨੇ ਨੇ, ਉਂਝ ਅਸੀਂ ਜਿਤਨੇ ਮਰਜ਼ੀ ਦੁੱਖ ਮੰਨ ਲਈਏ ਕੋਈ ਤਨ ਦਾ ਦੁੱਖ ਮੰਨ ਲੈ, ਕੋਈ ਧਨ ਦੀ ਥੁੜ ਜਿਹੜੀ ਏ ਉਹਨੂੰ ਦੁੱਖ ਮੰਨ ਲੈ, ਕੋਈ ਆਪਣੀ ਵਿਦਿਆ ਦੀ ਅਣਹੋਂਦ ਨੂੰ ਦੁੱਖ ਮੰਨ ਲੈ, ਪਰ ਜਦੋਂ ਬਾਬੇ ਨਾਨਕ ਜੀ ਦੀ ਬਾਣੀ ਪੜ੍ਹੀਏ ਤੇ ਉਹਨਾਂ ਚਾਰ ਬੜੇ ਵੱਡੇ ਦੁੱਖ ਮੰਨੇ ਨੇ। ਉਹ ਚਾਰ ਵੱਡੇ ਦੁੱਖਾਂ ਵਿੱਚੋਂ ਸਭ ਤੋਂ ਵੱਡਾ ਦੁੱਖ ਇਹ ਵੇ, ਬਾਬਾ ਨਾਨਕ ਜੀ ਕਹਿੰਦੇ ਨੇ ਕਿ ਧਨ ਦੀ ਥੁੜ ਇਹ ਕੋਈ ਦੁੱਖ ਨਹੀਂ, ਤਨ ਨੂੰ ਰੋਗ ਲੱਗ ਜਾਏ ਇੰਨਾ ਵੱਡਾ ਦੁੱਖ ਨਹੀਂ। ਕਹਿੰਦੇ ਨੇ ਮੌਤ ਦਾ ਵੀ ਇੱਕ ਦੁੱਖ ਹੈ, ਅੰਦਰ ਦੀ ਭੁੱਖ ਵੀ ਇੱਕ ਦੁੱਖ ਹੈ, ਪਰ ਸਭ ਤੋਂ ਵੱਡਾ ਬੰਦੇ ਨੂੰ ਜਿਹੜਾ ਦੁੱਖ ਲੱਗਾ ਹੈ ਉਹ ਦੁੱਖ ਇਹ ਵੇ ਆਪਣੇ ਵਾਹਿਗੁਰੂ ਤੇ ਗੁਰੂ ਦੇ ਚਰਨਾਂ ਵਿੱਚੋਂ ਟੁੱਟ ਜਾਂਦਾ। ਵਿਛੋੜੇ ਤੋਂ ਵੱਡਾ ਕੋਈ ਦੁੱਖ ਨਹੀਂ। ਹਜ਼ੂਰ ਨੇ ਜਦੋਂ ਦੁੱਖ ਮੰਨੇ ਤੇ ਚਾਰ ਦੁੱਖ ਗਿਣੇ ਨੇ ਬਾਬੇ ਨਾਨਕ ਨੇ। ਪਹਿਲਾ ਦੁੱਖ ਮੰਨਿਆ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਸਜਣਾ ਆਪਣੇ ਪਿਆਰੇ ਤੋਂ ਵਿਛੜ ਜਾਣਾ, ਇਹਦੋ ਵੱਡਾ ਕੋਈ ਦੁੱਖ ਹੀ ਨਹੀਂ। ਦੂਜਾ ਦੁੱਖ ਬੰਦੇ ਨੂੰ ਅੰਦਰ ਦੀ ਤ੍ਰਿਸ਼ਨਾ ਦਾ ਭੁੱਖ ਹੈ, ਤੇ ਤੀਜਾ ਦੁੱਖ ਬਾਬਾ ਜੀ ਨੇ ਕਿਹਾ ਕਿ ਆਹ ਜਿਹੜੀ ਤੈਨੂੰ ਤਨ ਨੂੰ ਰੋਗ ਲੱਗ ਜਾਏ ਇਹ ਹੈ, ਤੇ ਚੌਥਾ ਦੁੱਖ ਗਿਆ ਜਿਹੜਾ ਤੈਨੂੰ ਮੌਤ ਦਾ ਡਰ ਪਿਆਉਂਦਾ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵੈਸਾਖ ਦਾ ਮਹੀਨਾ ਆਇਆ ਹੈ, ਪਰ ਉਹਨਾਂ ਜੀਵ ਇਸਤਰੀਆਂ ਦਾ ਅੰਦਰ ਦੁਖੀ ਜਿਨ੍ਹਾਂ ਦਾ ਵਾਹਿਗੁਰੂ ਤੋਂ ਵਿਛੋੜਾ ਪੈ ਜਾਂਦਾ। ਰੱਬ ਮਿਹਰ ਕਰੇ ਵਿਛੜੇ ਖੋਏ ਨੂੰ ਕਦੀ ਵੀ ਦੁਨੀਆਂ ਦਾ ਪਦਾਰਥ ਟਿਕਾ ਨਹੀਂ ਜੇ ਦੇ ਸਕਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦੀ ਰਚਨਾ ਵਿੱਚੋਂ ਇੱਕ ਉਦਾਹਰਣ ਦੇ ਕੇ ਅੱਗੇ ਬੇਨਤੀ ਕਰਨੀ ਚਾਹੁੰਦਾ। ਭਾਈ ਸਾਹਿਬ ਕਹਿੰਦੇ ਨੇ ਕਦੀ ਬਲਦੀ ਹੋਈ ਅੱਗ ਨੂੰ ਤੁਸੀਂ ਦੇਖੋ, ਆਪਾਂ ਘਰਾਂ ਵਿੱਚ ਦੇਖਦੇ ਆਏ ਆ ਲੱਕੜਾਂ ਦੀ ਅੱਗ ਬਾਲੀਏ, ਭਾਵੇਂ ਕੋਈ ਅੰਗੀਠੀ ਕੋਲੇ ਲੈ ਕੇ ਬਾਲਦਾ ਅੱਗ ਨੂੰ, ਤੇ ਜਿੰਨੀ ਦੇਰ ਤੱਕ ਕੋਲੇ ਅੱਗ ਵਿੱਚ ਪਏ ਨੇ, ਭਾਈ ਸਾਹਿਬ ਕਹਿੰਦੇ ਨੇ ਉਹ ਕਾਲੇ ਰੰਗ ਦੇ ਕੋਲੇ ਅੱਤ ਦੇ ਲਾਲ ਸੁਰਖ ਸਾਨੂੰ ਨਜ਼ਰ ਆਉਂਦੇ ਨੇ, ਪਤਾ ਹੀ ਨਹੀਂ ਲੱਗਦਾ ਕਿ ਇਹਨਾਂ ਕੋਲਿਆਂ ਦੇ ਅੰਦਰ ਕਿਤੇ ਕਾਲਖ ਹੋਵੇਗੀ, ਇਹ ਕੋਲੇ ਅੰਦਰੋਂ ਕਿਤੇ ਕਾਲਖ ਲੈ ਕੇ ਬੈਠੇ ਨੇ। ਕਹਿੰਦੇ ਨੇ ਅੱਗ ਵਿੱਚ ਪਏ ਕੋਈ ਕੋਲੇ ਅੱਤ ਦੇ ਲਾਲ ਸੁਰਖ ਨੇ, ਪਰ ਬਦਕਿਸਮਤੀ ਜਿਹੜਾ ਕੋਲਾ ਕਿਤੇ ਅੱਗ ਦੀ ਲਾਟ ਵਿੱਚੋਂ ਭੱਠੀ ਚੋਂ ਨਿਕਲ ਕੇ ਬਾਹਰ ਡਿੱਗ ਪਏ, ਉਹਦਾ ਡਿੱਗਣ ਦੀ ਦੇਰ ਏ ਲਾਲੀ ਖਤਮ ਹੁੰਦੀ ਏ ਤੇ ਅੰਦਰੋਂ ਕਾਲਖ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ। ਕਦੇ ਤੱਕ ਉਹ ਵਿਛੋੜੇ ਵਰਗਾ ਦੁੱਖ ਕਿਹੜਾ, ਅੰਦਰੋਂ ਲਾਲੀ ਖਤਮ ਹੋਈ, ਕੋਲੇ ਦੇ ਅੰਦਰੋਂ ਕਾਲਖ ਪ੍ਰਗਟ ਹੋਣੀ ਸ਼ੁਰੂ ਹੋ ਗਈ। ਕਹਿੰਦੇ ਨੇ ਉਸ ਕੋਲੇ ਨੂੰ ਭਾਵੇਂ ਜਿਤਨਾ ਮਰਜ਼ੀ ਪਾਣੀ ਵਿੱਚ ਡੋਬ ਲਵੋ ਉਹਦੀ ਕਾਲਖ ਕਦੀ ਨਹੀਂ ਜਾਂਦੀ। ਉਸ ਕੋਲੇ ਨੂੰ ਭਾਵੇਂ ਉਹ ਕਹਿੰਦੇ ਨੇ ਦੁੱਧ ਵਿੱਚ ਦਹੀਂ ਵਿੱਚ ਰੱਖ ਕੇ ਧੋਣ ਦਾ ਯਤਨ ਕਰੀਏ ਉਹਦੀ ਕਾਲਖ ਨਹੀਂ ਜਾਂਦੀ। ਇੱਥੇ ਬਸ ਨਹੀਂ, ਜੇ ਕੋਈ ਸਾਬਣ ਲੈ ਕੇ ਧੋਵੇ ਤਾਂ ਵੀ ਕਾਲਖ ਨਹੀਂ ਜਾਂਦੀ। ਕਹਿੰਦੇ ਨੇ ਸੱਜਣਾ ਜੇ ਕਿਤੇ ਤੂੰ ਰੰਗ ਚਾੜ ਕੇ ਉਹਦੀ ਲਾਲੀ ਪਰਤ ਕੇ ਲਿਆਉਣੀ ਚਾਹੇ ਤੇ ਤਾਂ ਵੀ ਉਹਦੀ ਕਾਲਖ ਨਹੀਂ ਜਾਂਦੀ। ਤੇ ਕੋਲਾ ਤਰਲੇ ਲੈ ਕੇ ਕਹਿੰਦਾ ਪਾਣੀ ਵਿੱਚ ਨਾ ਮੈਨੂੰ ਡੋਬ, ਮੈਨੂੰ ਸਾਬਣ ਨਾਲ ਨਾ ਧੋ, ਮੈਨੂੰ ਦਹੀਂ ਤੇ ਦੁੱਧ ਵਿੱਚ ਨਾ ਰੱਖ, ਮੇਰੇ ਉੱਤੇ ਰੰਗ ਚਾੜਨ ਦਾ ਯਤਨ ਨਾ ਕਰ, ਜੇ ਮੇਰੇ ਅੰਦਰ ਦੀ ਲਾਲੀ ਦੇਖਣੀ ਚਾਹੁੰਦਾ ਜਿਸ ਅੱਗ ਨਾਲੋਂ ਵਿਛੜ ਕੇ ਆਇਆ ਪਰਤ ਕੇ ਮੈਨੂੰ ਉਹਦੇ ਵਿੱਚ ਸੜ ਦੇ ਤੇ ਸੱਚ ਜਾਣੀ ਅੱਗੇ ਨਾਲੋਂ ਵੱਧ ਲਾਲੀ ਮੈਂ ਤੈਨੂੰ ਪ੍ਰਗਟ ਕਰ ਦੇਵਾਂ। ਕਹਿਣ ਲੱਗੇ ਬਸ ਇੱਕ ਵਿਛੋੜਾ ਹੀ ਖੈ ਜਿਹੜਾ ਕਾਲਖ ਨੂੰ ਜਨਮ ਦਿੰਦਾ ਹੈ, ਵਿਛੋੜਾ ਹੀ ਖੈ ਜਿਹੜਾ ਅੰਦਰ ਨੂੰ ਵਕਾਰਾਂ ਨੂੰ ਜਨਮ ਦਿੰਦਾ ਹੈ, ਵਿਛੋੜਾ ਹੀ ਖੈ ਜਿਹੜਾ ਅੰਦਰ ਦੇ ਦੁੱਖ ਨੂੰ ਜਨਮ ਦਿੰਦਾ ਹੈ। ਭਾਈ ਸਾਹਿਬ ਨੇ ਭਾਵੇਂ ਉਹ ਨਜ਼ਮ ਕਹੀ ਪਰ ਅੱਜ ਉਹ ਮਾਨੋ ਇਸ ਸ਼ਬਦ ਦੀ ਵਿਆਖਿਆ ਬਣ ਗਈ ਕਿ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਝੜਿਆ, ਰੰਗ ਨਾ ਉਸ ਵਿਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨੀ ਲੈਂਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜਦਾ ਰੂਪ ਸਵਾਇਆ, ਅੱਗ ਵਿੱਚ ਸੱਟੋ ਤੇ ਕੋਲੇ ਦੀ ਕਾਲਖ ਖਤਮ ਹੋ ਜਾਂਦੀ ਏ। ਉਹ ਮਨਾ ਜੇ ਤੂੰ ਅੰਦਰ ਦੇ ਵਿਛੋੜੇ ਨੂੰ ਦੂਰ ਕਰਕੇ ਨਾਮ ਦੀ ਲਾਲੀ ਲਿਆਉਣੀ ਚਾਹੁੰਦਾ, ਹੋਰ ਕੋਈ ਕਰਮ ਕੰਮ ਨਹੀਂ ਕਰਨਾ, ਆਪਣੇ ਆਪ ਨੂੰ ਅੱਜ ਕਲਗੀ ਵਾਲੇ ਦੇ ਚਰਨਾਂ ਵਿੱਚ ਰੱਖ ਕੇ ਅੰਮ੍ਰਿਤ ਦੀ ਦਾਤ ਮੰਗ ਲੈ, ਅੰਮ੍ਰਿਤ ਦੀ ਦਾਤ ਤੈਨੂੰ ਅੰਦਰੋਂ ਨਾਮ ਦੀ ਲਾਲੀ ਜ਼ਰੂਰ ਬਖਸ਼ੇਗੀ। ਸਾਹਿਬ ਨੇ ਸ਼ਬਦ ਵਰਤੇ ਨੇ ਵੈਸਾਖ ਧੀਰਨ ਕਿਉਂ ਵਾਂਢੀਆਂ, ਵੈਸਾਖ ਦੇ ਮਹੀਨੇ ਵਿੱਚ ਉਹਨਾਂ ਨੂੰ ਧੀਰਜ ਨਹੀਂ ਆ ਸਕਦਾ ਜਿਨ੍ਹਾਂ ਦਾ ਪਰਮਾਤਮਾ ਤੋਂ ਵਿਛੋੜਾ ਪੈ ਗਿਆ ਹੋਵੇ। ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋ ਤੇ ਵਿਛੜੇ ਹੋਇਆਂ ਨੂੰ ਫਿਰ ਤੜਪ ਨਾਮ ਦੀ ਨਹੀਂ ਰਹਿੰਦੀ, ਵਿਛੜੇ ਹੋਏ ਕਰਦੇ ਕੀ ਨੇ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ जे जुड़िया होवे ते नाम ती तड़प होवेगी, विछोड़ा होवे खरी सज्जन नू विसार के केवल माया दी खिच लगी। हर साजन पुरख विसार के लगी माया तो ते जिन्ना दी खातर मना तू दिन रात कल्पना पे। पुत्र कलत्तर ना संग तना, ना पुत्र ना इस्त्री ते ना दौलत, जिन्ना दी खातर तू खरी सज्जन नू अज विछोड़िया है ओदे तो भुलिया है, इन्हां विचों कोई भी तेरा सहारा नहीं। पुत्र कलत्तर ना संग तना हर अविनाशी ओ, पलच पलच सगली मुई, पलच दार थुंदा खच तो हो के सारी दुनिया इस माया विच डुब गई। पलच पलच सगली मुई झूठ झूठ है धंधा मो, इक सहार कै नाम बिन अगे लईए खोए। जे खरी सज्जन नू भुला दिता नाम तो बिना हर कर्म जेड़ा अगे खोया जांदा है। इक सहार के नाम बिन अगे लईए खोए, दयो विसार गुचना प्रभिन अवर ना कोए। पर प्यारियो विसाख दे महीने विच प्रीतम चरनी जो लगे तिन की निर्मल सोए। जेड़े विसाख दे महीने विच मेरे प्रीतम दे चरना नाल जुड़ गए ओना दी शोभा निर्मल हुंदी। देखो शोभा ता बदमाश दी भी बड़ी हुंदी, शोभा ता चोर दी भी बड़ी हुंदी, शोभा ता तख्त ते बैठे हुए लोकां दा हक खान वाले दी भी हुंदी है। पर सच जानो जेड़े प्रीतम दे चरना नाल जुड़ जान ओना दी शोभा निर्मल हुंदी है। बाकी लोग वक्ती तौर ते वाह 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 करदे ने, पर ओना दे शब्द कहे कोई बंदे दे जीवन उत्ते कई तरह दियां उंगलां उठांदे ने। साहब कहिंदे ने प्रीतम चरनी जो लगे तिन की निर्मल सोए। साहब कह लगे कृपा कर नानक की प्रभ बेनती, प्रभ मिलो प्राप्त होए। ते अखीर ते बचन कीता ओ सजना जे वैसाख दा महीना चंगा बनाने ते शब्द सावरते, वैसाख सुहावा तां लगे जा संत पेटे हर सोए। वैसाख दा महीना तां चंगा है जे तेनू रब दी बंदगी करन वाला पूरा मुर्शिद गुरु संत मिल जावे। गुरमुख मार्च दे महीने विच कह बारह माह विच के देख विछोड़ा तेरे अंदर नू दुख देगा। ते जदों असी बारह माह तुखारी पढ़ने हैं ना, मैं कहना तुखारी दा एक एक शब्द अज पढ़ो। भावे कई सज्जन साडे रोजाना ए बाणी विच भी पढ़दे ने, कईयां ने तुखारी बारह माह विच हजूर दे अमृत शब्द नू पढ़िया भी नहीं होना। देखो इत्थे साहिब ने शब्द वरते है वांडियां ते बाबा नानक जी ने ना, मैं कहना बार दे इलाके नू मुख रख के कोई सज्जन कहिंदे ने ए बारह माह तुखारी करतारपुर दी धरती ते उचारण कीता है। ते मैं बेनती करनी चाहना अज दी वैसाखी दे पुरब नाल हजूर शब्द वरते ने वैसाख भला साखा वेश करे। तुखारी राग दा वैसाख महीना कहन लगे वैसाख दा महीना चंगा आ गया है। अज शब्द हजूर ने वरत्या भला ते मेरा मन कहिंदा बाबा नानक जी पहले जामे विच तुसी शब्द कह गयो वैसाख भला ते सच जानो हिंदुस्तान दा सिखां दा मनुखता दा भला होई केवल वैसाख दे महीने विच। वैसाख भला अगली तो के शाखा वेश करे। कहन लगे देखो लोको पुरातनता चली गई, अज एक नवा इनकलाब आया, एक नवीनता आई। महाराज ओ नवीनता केड़ी? कहन लगे पुराने पत्ते चढ़ गए ने हुण नवीआं शाखावां जेड़ियां ने वेश करे। नवीआं नवीआं करूंबलां रुखां विचों टाणियां तो बाहर निकलियां ते नवीआं करूंबलां दा सुहापण ही अपना। कहन लगे पुरातनता दे कर्म कांड चले गए, अज वैसाखी वाले दिन एक नवा वेश मिलिया। बनास्पति ने नवीआं करूंबलां नूं जन्म दिता ते मेरे गुरु नानक साहिब दी जोत ने सिख दे बाणी नूं जन्म दिता है। कहन लगे वैसाख भला साखा वेश करे। ते महाराज ए वेश काहदे लई कीता है? कदी देखो इस बारह माह तुखारी दे शब्द नूं पढ़ के ते अज दे अमृत नूं इस मुख रख के मैं एक बेनती जरूर कर दिया कि जेड़ा कल कोमल साहब ने शब्द कहा सी ना ते मैं उह जरूर व्याख्या करनी चाहगा जे उन्हां इशारा कीता संगत विच कि वैसाख दा महीना बाबे नानक तो लैके अज तक बड़े सिखां कोल संदेश लैके आए ते सच जाणो रहिंदी दुनिया तक भी वैसाख दा महीना कोई ना कोई संदेश लैके आउंदा रहेगा। ए इतिहास बनाएगा। कल उन्हां ने शब्द शुरू कीता सी کہ ویساخ پاویں سی شبد ویساخی ورتنے ہاں تے میں بےنتی اس دن بھی کیتی سی کہ گرو گرنتھ صاحب وچ ویساخ تے ویساخی شبد آیا ہے حضور گرو نانک صاحب نے ویساخ بھی ورتے ہیں اخیر تے ویساخی ورتے ہیں پہلی گل وہ کہندے سن ویساخی والا دن سی کہ جس دن گرو نانک صاحب نے دھرتی نو سودن دا ایک پرن کیتا سی میں کہنا ویساخی والے دن بابے نے دنیا دے موت اوپر اٹھ کے دھرتی نو سودن دا یتن کیتا شبد دے نال تے ویساخی والے دن اسے گرو نانک دی جوت نے دشمن نو سودن دا پرن کیتا سی شستر دے نال شبد دونوں سودن ورتے نے بھائی گرداس دے شبد پڑھنے ہاں تے انہاں نے جدو خزور ترے نے تے شبد ورتے سن کہ بابا دیکھا دھیان تر جلتی سا پرتھمی دس آئی باجو گرو کو بھار خے 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 کر دی سنی لکائی بابے پیخ بنایا او داسی دی ریت چلائی تے اخیرلی تک ورتی سی چڑیا سودن ترت لکائی اونے شبد نال شاستر نال دھیان دیا جے شاستر نال ਧਰਤੀ ਨੂੰ ਸੋਧਨ ਤੁਰੇ ਗਿਆਨ ਨਾਲ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਕਲਗੀਧਰ ਕਹਿਣ ਲੱਗੇ ਕਿ ਜਦੋਂ ਬੰਦਾ ਸ਼ਾਸਤਰ ਨੂੰ ਸਮਝੇ ਨਾ ਤੇ ਫਿਰ ਉਹਨੂੰ ਸੋਧਨ ਵਾਸਤੇ ਸ਼ਸਤਰ ਚੁੱਕਣਾ ਅਤ ਜ਼ਰੂਰੀ ਹੈ। ਵੈਸਾਖੀ ਵਾਲੇ ਦਿਨ ਪਹਿਲੀ ਗੱਲ ਉਹ ਦਿਨ ਵੈਸਾਖੀ ਸੀ ਜਿੱਦਣ ਸੁਲਤਾਨਪੁਰ ਦੀ ਧਰਤੀ ਤੋਂ ਇੱਕ ਸ਼ਬਦ ਉੱਠਿਆ ਸੀ ਨਾ ਕੋ ਹਿੰਦੂ ਨਾ ਮੁਸਲਮਾਨ। ਦੇਖੋ ਉਹ ਵੈਸਾਖੀ ਵਾਲਾ ਦਿਨ ਸੀ। ਮੈਂ ਬੇਨਤੀ ਕਰਾਂ ਕੁਝ ਵੈਸਾਖੀਆਂ ਜਿਹੜੀ ਕੱਲ ਉਹ ਰਮਜ਼ ਪਾ ਗਏ ਉਹ ਜ਼ਰੂਰ ਸੰਪੂਰਨ ਕਰਨਾ ਚਾਹਾਂਗਾ। ਦੂਜੀ ਵੈਸਾਖੀ ਆਈ ਕਿ ਜਦੋਂ ਗੁਰੂ ਨੇ ਭਰਮ ਜਾਲ ਵਿੱਚੋਂ ਸਾਨੂੰ ਕੱਢਿਆ ਹਰਿਦੁਆਰ ਦੀ ਧਰਤੀ ਹੈ। ਉਦਨ ਵੀ ਵੈਸਾਖੀ ਸੀ ਕਿ ਸਾਰੇ ਲੋਕ ਚੜ੍ਹਦੇ ਨੂੰ ਪਾਣੀ ਪੈ ਦਿੰਦੇ ਨੇ ਤੇ ਬਾਬਾ ਨਾਨਕ ਵੀ ਵਿੱਚ ਗੰਗਾ ਦੇ ਖਲੋਤਾ ਉਹਨਾਂ ਦੇ ਚਰਨ ਵੀ ਪਾਣੀ ਨਾਲ ਭਿੱਜੇ ਪਰ ਉਹਨਾਂ ਨੇ ਪਾਣੀ ਚੜ੍ਹਦੇ ਨੂੰ ਨਹੀਂ। ਵੈਸਾਖੀ ਵਾਲਾ ਦਿਨ ਸੀ ਤੇ ਮੇਰਾ ਬਾਬਾ ਨਾਨਕ ਪਾਣੀ ਲੈਂਦੇ ਨੂੰ ਦੇਣ ਲੱਗ ਪਿਆ। ਵੈਸਾਖੀ ਵਾਲੇ ਦਿਨ ਪਰਮ ਜਾਲ ਨੂੰ ਤੋੜਿਆ ਸੀ ਕਿ ਸੱਜਣਾ ਪਿੱਤਰਾਂ ਨੂੰ ਪਾਣੀ ਨਹੀਂ, ਜੇ ਪਿੱਤਰਾਂ ਨੂੰ ਪਾਣੀ ਦਿੰਦਾ ਹੋਵੇ ਤੇ ਮੇਰੀ ਧਰਤੀ ਤੇ ਆ ਪੰਜਾਬ ਦੀ ਧਰਤੀ ਤੇ ਪਾਣੀ ਨਾ ਜਾਏ। ਹਜ਼ੂਰ ਕਿਰਪਾਲੂ ਨੇ ਵੈਸਾਖੀ ਵਾਲੇ ਦਿਨ ਪਿੱਤਰਾਂ ਨੂੰ ਦਿੱਤੇ ਹੋਏ ਪਾਣੀ ਦਾ ਪਰਮ ਜਲ ਤੋੜਿਆ, ਉਹ ਦਿਨ ਵੈਸਾਖੀ ਸੀ। ਉਸ ਤੋਂ ਅੱਗੇ ਚੱਲੋ ਗੁਰਮੁਖੋ, ਵੈਸਾਖ ਦਾ ਹੀ ਮਹੀਨਾ ਹੈ ਕਿ ਜਦੋਂ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਇਸ ਸੰਸਾਰ ਦੇ ਉੱਤੇ ਆਏ ਸਨ। ਵੈਸਾਖ ਦਾ ਮਹੀਨਾ ਸਿੱਖ ਲਈ ਕਿੰਨਾ ਕੁ ਚੰਗਾ ਹੈ, ਕਿਹੜੀਆਂ ਕਿਹੜੀਆਂ ਦਾਤਾਂ ਲੈ ਕੇ ਆਇਆ। ਵੈਸਾਖ ਦੇ ਮਹੀਨੇ ਨਿਮਾਣਿਆਂ ਦੇ ਮਾਨ ਸਤਿਗੁਰੂ ਬਾਬਾ ਤੇਜ ਪਾਨ ਦੇ ਘਰ ਪਿੰਡ ਬਾਸਰ ਕੇ ਅੱਜ ਕੱਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਪ੍ਰਗਟ ਹੋਏ ਸਨ। ਧਿਆਨ ਦਿਆ ਜੇ ਇਹ ਵੈਸਾਖੀ ਵਾਲਾ ਦਿਨ ਸੀ। ਕੱਲ ਉਹਨਾਂ ਇਸ਼ਾਰਾ ਕੀਤਾ ਸੀ ਕਿ ਬੌਲੀ ਦਾ ਕੜ ਟੁੱਟਾ ਸੀ ਤੇ ਮੈਂ ਇੱਕ ਬੇਨਤੀ ਕਰਾਂ, ਕੇਵਲ ਕੜ ਨਹੀਂ ਸੀ ਟੁੱਟਾ, ਬੇੜੀ ਉਸ ਬੋਲੀ ਦੇ ਕੜ ਟੁੱਟਣ ਦੇ ਨਾਲ ਇੱਕ ਸਿੱਖ ਨੇ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਦੇ ਦਿੱਤਾ ਸੀ। ਉਸ ਦਿਨ ਵੈਸਾਖੀ ਵਾਲੇ ਦਿਨ ਸਿੱਖ ਨੇ ਇੱਕ ਪੂਰਨਾ ਪਾਇਆ ਸੀ ਕਿ ਜੇ ਗੁਰੂ ਹੁਕਮ ਕਰੇ ਕੜ ਤੋੜਦਿਆਂ ਹੋਇਆ ਡੁੱਬ ਵੀ ਜਾਈਏ ਤੇ ਗੁਰੂ ਦੀ ਖੁਸ਼ੀ ਮਿਲ ਜਾਂਦੀ ਹੈ। ਵੈਸਾਖੀ ਵਾਲਾ ਦਿਨ ਸੀ ਕਿ ਜਦੋਂ ਕੜ ਨਹੀਂ ਸੀ ਟੁੱਟਦਾ ਤੇ ਭਾਈ ਮਾਨਕ ਚੰਦ ਆਪ ਬੌਲੀ ਦੇ ਥੱਲੇ ਉਤਰੇ ਨੇ, ਉਹਨਾਂ ਨੇ ਲੈ ਕੇ ਹਥੌੜੇ ਜਦੋਂ ਕੜ ਤੋੜਨਾ ਸ਼ੁਰੂ ਕੀਤਾ ਤੇ ਕਾਰੀਗਰਾਂ ਨੇ ਇੱਕ ਸ਼ਬਦ ਕਿਹਾ ਸੀ, ਕੜ ਤਾਂ ਟੁੱਟ ਜਾਏਗਾ ਪਰ ਹੋ ਸਕਦਾ ਕਿ ਟੁੱਟਣ ਵਾਲਾ ਪਾਣੀ ਵਿੱਚ ਰਹਿ ਕੇ ਖਤਮ ਹੋ ਜਾਏ। ਮਾਨਕ ਚੰਦ ਨੇ ਕਿਹਾ, ਨਹੀਂ, ਮੈਨੂੰ ਪ੍ਰਵਾਨ ਹੈ, ਮੇਰਾ ਗੁਰੂ ਅਮਰਦਾਸ ਮੇਰੇ ਤੇ ਨਜ਼ਰ ਰੱਖੇ ਤੇ ਬੌਲੀ ਦਾ ਕੜ ਤੋੜਾਂ ਤੇ ਇਹਦੀ ਨਜ਼ਰ ਵਿੱਚ ਡੁੱਬ ਜਾਵਾਂਗਾ। ਮੈਂ ਦੁਨੀਆਂ ਦੀ ਨਜ਼ਰ ਵਿੱਚ ਡੁੱਬਾਂਗਾ ਬੌਲੀ ਵਿੱਚ, ਪਰ ਸੱਚ ਜਾਣੋ ਜੇ ਗੁਰੂ ਅਮਰਦਾਸ ਦੀ ਨਜ਼ਰ ਹੋਵੀ ਤੇ ਮੈਂ ਭੌਜਲ ਤੋਂ ਤਰ ਜਾਵਾਂਗਾ। ਭਾਈ ਮਾਨਕ ਚੰਦ ਅੰਦਰ ਵੜੇ, ਉਹਨਾਂ ਨੇ ਬੌਲੀ ਦਾ ਕੜ ਤੋੜਿਆ, ਇੰਨੇ ਜ਼ੋਰ ਨਾਲ ਪਾਣੀ ਫੱਟ ਕੇ ਬਾਹਰ ਨਿਕਲਿਆ ਕਿ ਮਾਨਕ ਚੰਦ ਵਿੱਚ ਰਹਿ ਗਿਆ। ਸਿੱਖ ਤਵਾਰੀ ਕਹਿੰਦੀ ਏ, ਵੈਸਾਖੀ ਵਾਲੇ ਦਿਨ ਮਾਨਕ ਚੰਦ ਪਾਣੀ ਵਿੱਚ ਡੁੱਬਾ ਤੇ ਵਿਧਵਾ ਮਾਂ ਆਈ, ਉਹਨੇ ਆ ਕੇ ਦੇਖਿਆ, ਲੋਕਾਂ ਦੱਸਿਆ, ਮਾਈ ਤੇਰਾ ਪੁੱਤਰ ਬੌਲੀ ਦੇ ਪਾਣੀ ਵਿੱਚ ਡੁੱਬ ਗਿਆ। ਬਾਹਰ ਆਇਆ ਤੇ ਮਾਈ ਨੇ ਸ਼ਬਦ ਵਰਤੇ ਸਨ ਸਤਿਗੁਰੂ ਕਿ ਮੇਰਾ ਪੁੱਤਰ ਪਾਣੀ ਵਿੱਚ ਡੁੱਬ ਗਿਆ ਤੇ ਕਿਰਪਾਲੂ ਦਾਤਾ ਜੀ ਨੇ ਕਿਹਾ, ਮਾਈ ਨਾਮ ਰੱਖੇ ਮਾਨਕ ਚੰਦ, ਚੇਤੇ ਰੱਖੀ ਪੱਥਰ ਪਾਣੀ ਵਿੱਚ ਡੁੱਬਦੇ ਨੇ, ਮਾਨਕ ਕਦੀ ਨੀ ਡੁੱਬਦਾ, ਅੱਜ ਤੇਰਾ ਪੁੱਤਰ ਬੌਲੀ ਵਿੱਚ ਡੁੱਬ ਕੇ ਇਹਨਾਂ ਗੁਣਵਾਨ ਬਣ ਗਏ ਲੋਕਾਂ ਨੂੰ ਭਵਜਲ ਵਿੱਚੋਂ ਡੁੱਬਦਿਆਂ ਨੂੰ ਪਾਰ ਕਰ ਦੇਵੇਗਾ। ਉਹ ਵੀ ਵੈਸਾਖੀ ਵਾਲਾ ਦਿਨ ਸੀ। ਉਸ ਤੋਂ ਅੱਗੇ ਚੱਲੋ, ਆਹ ਵੈਸਾਖ ਦਾ ਹੀ ਮਹੀਨਾ ਹੈ ਜਿਸ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਨੂੰ ਅਸੀਂ ਸ਼ਬਦ ਵਰਤਨੇ ਆ ਨਾ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਓ, ਗੁਰਮੁਖੋ ਤਵਜੋ ਦਿਆ ਜੀ। ਜਿਨ੍ਹਾਂ ਨੂੰ ਅਸੀਂ ਸ਼ਬਦ ਵਰਤਨੇ ਆ ਕਿ ਧੰਨ ਗੁਰੂ ਅਰਜੁਨ ਦੇਵ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਿਨ੍ਹਾਂ ਨੂੰ ਅਸੀਂ ਇਹ ਸ਼ਬਦ ਵਰਤਨੇ ਆ ਕਿ ਗੁਰੂ ਅਰਜੁਨ ਦੇਵ ਉਹ ਜਹਾਜ਼ ਨੇ ਜਿਹੜਾ ਉਹਨਾਂ ਦੀ ਸ਼ਰਨ ਲੈ ਉਹ ਪਾਰ ਹੁੰਦਾ। ਵੈਸਾਖ ਦਾ ਹੀ ਭਾਗਾਂ ਵਾਲਾ ਮਹੀਨਾ ਹੈ ਜਿੱਦਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮੇਰੇ ਗੁਰੂ ਅਰਜੁਨ ਦੇਵ ਜੀ ਦੀ ਆਮਦ ਹੋਈ ਸੀ। ਗੁਰਮੁਖੋ ਉਸ ਤੋਂ ਅੱਗੇ ਚੱਲੀਏ, ਕੱਲ ਭਾਈ ਸਾਹਿਬ ਹੋਰਾਂ ਸ਼ਬਦ ਵੀ ਕਹਿ ਜਿੱਥੇ ਗੁਰੂ ਅਰਜੁਨ ਦੇਵ ਜੀ ਦੀ ਆਮਦ ਹੋਈ ਵੈਸਾਖ ਵਾਲਾ ਮਹੀਨਾ ਸੀ। ਕਦੀ ਤੱਕਿਓ ਕਿ ਜਿਸ ਦੁੱਖ ਭੰਜਨੀ ਬੇਰੀ ਦੇ ਥੱਲੇ ਅੱਜ ਵੀ ਸਿੱਖ ਇਸ਼ਨਾਨ ਕਰਦਾ ਹੈ। ਕੋਈ ਤਰਕ ਕਰੀ ਜਾਏ ਗੱਲ ਵੱਖਰੀ ਏ, ਪਰ ਭਰੋਸੇ ਵਾਲਿਆਂ ਨੂੰ ਅੱਜ ਵੀ ਦਾਤ ਪਈ ਮਿਲਦੀ ਏ। ਜਿਸ ਦਿਨ ਉਸ ਕੋੜੀ ਨੇ ਇਸ਼ਨਾਨ ਕੀਤਾ ਸੀ ਉਹਨੂੰ ਅੰਦਰ ਬਾਹਰ ਦੀ ਅਰੋਗਤਾ ਮਿਲੀ, ਸਿੱਖ ਤਵਾਰੀ ਕਹਿੰਦੀ ਏ, ਉਹ ਦਿਨ ਵੀ ਵੈਸਾਖ ਦਾ ਮਹੀਨਾ ਸੀ, ਵੈਸਾਖੀ ਵਾਲਾ ਦਿਨ ਸੀ। ਉਸ ਤੋਂ ਅੱਗੇ ਚੱਲੀਏ, ਦੇਖੋ ਕੱਲ ਭਾਈ ਸਾਹਿਬ ਨੇ ਦੋ ਤਿੰਨ ਉਦਾਹਰਨਾਂ ਜ਼ਰੂਰ ਦਿੱਤੀਆਂ ਸਨ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜਿੱਦਣ ਬਾਬਾ ਬਕਾਲਾ ਕਿਹਾ ਸੀ ਉਦਨ ਵੀ ਵੈਸਾਖ ਸੀ। ਆਪ ਹੈਰਾਨ ਹੋਵੋਗੇ ਕਿ ਗੁਰਮੁਖੋ ਜਿਸ ਦਿਨ ਭਾਈ ਸਾਹਿਬ ਭਾਈ ਨੰਦ ਲਾਲ ਨੇ ਇਹਨਾਂ ਗੁਰੂ ਕੀ ਸਿੱਖੀ ਦਾ ਮਹਾਨ ਵਿਦਵਾਨ ਉਹਨੇ ਕਲਗੀ ਵਾਲੇ ਦੇ ਚਰਨਾਂ ਦੀ ਟੇਕ ਲਈ, ਉਦਨ ਵੀ ਵੈਸਾਖੀ ਵਾਲਾ ਦਿਨ ਉਹਨੇ ਚੁਣਿਆ ਸੀ। ਵੈਸਾਖੀ ਵਾਲੇ ਦਿਨ ਭਾਈ ਨੰਦ ਲਾਲ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਏ। ਉਹ ਸੁਲੱਖਣੀ ਘੜੀ ਆਈ, ਵੈਸਾਖੀ ਦਾ ਸਮਾਂ ਆਇਆ ਕਿ ਗੁਰੂ ਕੇ ਸਿੱਖੋ ਜਦੋਂ ਅੱਜ ਦੇ ਦਿਨ ਮੇਰੇ ਕਲਗੀਧਰ ਸੱਚੇ ਪਿਤਾ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਆਉਣਾ ਪਰਤ ਕੇ ਇਸ ਵਿਸ਼ੇ ਤੇ। ਦੇਖੋ ਉਸ ਤੋਂ ਅੱਗੇ ਵੈਸਾਖੀ ਨਵੇਂ ਰੰਗ ਲੈ ਕੇ ਆਈ। ਇੱਕ ਵੈਸਾਖੀ 1721 ਦੀ ਆਈ ਜਿੱਦਣ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇਹ ਖਾਲਸਾ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਾ ਸੀ। ਉਦਨ ਵੀ ਵੈਸਾਖੀ ਸੀ, ਇੱਕ ਬੰਦਈ ਸਨ ਤੇ ਦੂਜੇ ਤੱਤ ਸਨ। ਗੁਰਮੁਖੋ ਉਸ ਦਿਨ ਬੰਦਈ ਕਹਿੰਦੇ ਸਨ ਫਤਿਹ ਦਰਸ਼ਨ ਤੇ ਤੱਤ ਖਾਲਸਾ ਕਹਿੰਦਾ ਸੀ ਵਾਹਿਗੁਰੂ ਜੀ ਕੀ ਫਤਿਹ। ਤੇ ਗੁਰੂ ਕੇ ਲਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹ ਜਦੋਂ ਹਰਿਮੰਦਰ ਸਾਹਿਬ ਦੀ ਧਰਤੀ ਤੇ ਗਏ ਨੇ ਉਹਨਾਂ ਦੇਖਿਆ ਗਏ ਤੇ ਉਹਨਾਂ ਇੱਕੋ ਗੱਲ ਕਹੀ ਸੀ ਵੈਸਾਖੀ ਵਾਲੇ ਦਿਨ, ਹੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੇਰਾ ਸਾਜਿਆ ਗਏ, ਇੱਕ ਕਿਰਪਾ ਕਰੀ ਕਿ ਇਹ ਦੁਬਧਾ ਨੂੰ ਤੁਸੀਂ ਦੂਰ ਕਰ ਦਿਓ। ਤੇ ਉਹਨਾਂ ਨਿਰਣਾ ਲਿਆ ਸੀ ਕਿ ਇੱਕ ਕਾਗਜ਼ ਤੇ ਲਿਖ ਕੇ ਰੱਖ ਦਿਓ ਕਿ ਫਤਿਹ ਦਰਸ਼ਨ, ਦੂਜੇ ਕਾਗਜ਼ ਤੇ ਲਿਖ ਕੇ ਰੱਖ ਦਿਓ ਵਾਹਿਗੁਰੂ ਜੀ ਕਾ ਖਾਲਸਾ, ਤੇ ਦੋਨਾਂ ਨੂੰ ਹਰ ਕੀ ਪੌੜੀ ਵਿੱਚ ਸੱਟ ਦਿਓ ਤੇ ਜਿਹੜੀ ਪਰਚੀ ਤਰ ਜਾਏਗੀ ਉਹਨੂੰ ਸਵੀਕਾਰ ਕਰ ਲਵਾਂਗੇ। ਸਿੱਖ ਤਵਾਰੀ ਕਹਿੰਦੀ ਏ ਕਿ ਦੋਨੋਂ ਪਰਚੀਆਂ ਵੈਸਾਖੀ ਵਾਲੇ ਦਿਨ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਹਰ ਕੀ ਪੌੜੀ ਵਿੱਚ ਜਦੋਂ ਰੱਖੀਆਂ, ਬੰਦਈ ਤੇ ਤੱਤ ਦੋਨੋਂ ਸਨ, ਪਹਿਲਾਂ ਦੋਨੋਂ ਡੁੱਬੀਆਂ ਨੇ, ਹਕੀਕਤ ਹੈ, ਪ੍ਰਗਟ ਨਾ ਹੋਈਆਂ। ਫਿਰ ਅਰਦਾਸ ਕੀਤੀ, ਦਾਤਾ ਤੇਰੇ ਸਿੱਖ ਨੇ ਬਚਨ ਕੀਤਾ ਹੈ ਪੰਥ ਨਾਲ। ਕਹਿੰਦੇ ਨੇ ਉਸ ਵੇਲੇ ਇੱਕ ਪਰਚੀ ਤੜਕੇ ਉੱਤੇ ਆਈ ਤੇ ਉਸ ਪਰਚੀ ਨੂੰ ਖੋਲਿਆ ਤੇ ਵਿੱਚ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ 1721 ਦੀ ਵੈਸਾਖੀ ਸੀ ਜਿਨੇ ਬੰਦਈ ਤੇ ਤੱਤ ਖਾਲਸੇ ਦਾ ਨਿਰਣਾ ਕੀਤਾ। ਉਸ ਤੋਂ ਅੱਗੇ ਚੱਲੋ, ਵੈਸਾਖੀ ਆਈ 1748 ਦੀ, ਅੱਜ ਅਸੀਂ ਤੱਕਨੇ ਆ। ਕਦੀ ਉਹ ਸਮਾਂ ਉਸ ਵੈਸਾਖੀ ਨੂੰ ਸਿੱਖ ਭੁੱਲੇ ਨਾ। 83 ਦੇ ਕਰੀਬ ਸਨ ਸਿੱਖਾਂ ਦੇ ਜਥੇ, ਹੰਨੇ ਅੰਨੇ ਸਰਦਾਰੀ ਸੀ ਤੇ ਬਜ਼ੁਰਗ ਸਰਦਾਰ ਨਵਾਬ ਕਪੂਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸਰਬੱਤ ਖਾਲਸਾ ਬੁਲਾਇਆ ਸੀ। ਜਦੋਂ ਸਰਬੱਤ ਖਾਲਸਾ ਇਕੱਠਾ ਹੋਇਆ ਤੇ ਕਪੂਰ ਸਿੰਘ ਜੀ ਖੋਰਾਂ ਨੇ ਇੱਕ ਗੁਰਮਤਾ ਸਰਬੱਤ ਖਾਲਸੇ ਵਿੱਚ ਰੱਖਿਆ ਸੀ। ਧਿਆਨ ਦਿਆ ਜੇ, ਮੈਂ ਕਹਿੰਦਾ ਉਸ ਦਿਨ ਨੂੰ ਅੱਜ ਕਿਤੇ ਸਿੱਖ ਚੇਤੇ ਰੱਖੇ। ਉਸ ਦਿਨ ਸਰਦਾਰ ਨਵਾਬ ਕਪੂਰ ਸਿੰਘ ਨੇ ਸ਼ਬਦ ਵਰਤੇ ਸਨ ਕਿ ਆਪਣੀਆਂ ਛੋਟੀਆਂ ਛੋਟੀਆਂ ਸਰਦਾਰੀਆਂ ਨੂੰ ਖਤਮ ਕਰਕੇ ਇੱਕ ਸੁਪਰੀਮ ਪਾਵਰ ਬਣਾਈ ਜਾਏ, ਇੱਕ ਜਥੇਬੰਦੀ ਬਣਾਈ ਜਾਏ। ਦੂਸਰਾ ਮਤਾ ਪਾਸ ਕੀਤਾ ਸੀ ਕਿ ਵੈਸਾਖੀ ਵਾਲੇ ਦਿਨ ਪੰਜਾਬ ਸਿੱਖਾਂ ਦੀ ਮਾਤ ਭੂਮੀ ਜਨਮ ਭੂਮੀ ਹੈ, ਪੰਜਾਬ ਉੱਤੇ ਕੀਤਾ ਹੋਇਆ ਹਰ ਹਮਲਾ ਸਿੱਖ ਪੰਥ ਉੱਤੇ ਹਮਲਾ ਸਮਝਿਆ ਜਾਏਗਾ। ਨਾਲ ਸ਼ਬਦ ਕਿਹਾ ਸੀ پاوے کتنے وکھرے وے ہون جدو پنجاب دی دھرتی تے حملہ ہوئے تے سکھ اس ویلے ایوں سمجھے میرے گھر تے حملہ ہے ساریاں جتھے بندیاں توڑ دل خالصہ بنایا 1721 نو تے ایک مہان ودوان وہگرو 1748 نو تے ایدی باغ ڈور کنوں سونپی سلطان القوم سردار جسا سنگھ آہلوالیے نو دھیان دیا جی میں کہنا خالصہ تے دیالو ہی بڑا ہے دیکھو میں کھل وچوں نکل لگا نواب کپور سنگھ نے کیا سی جسا سنگھ دی ماں نو کہ سانو اے پتر دے دے اج دا آگو جدو کہندا ہے نا خاص کر کے پنجاب دی دھرتی تے بانی دی گل چلے او کہندے نے بھائی صاحب جی اسی تا سیاسی بندیاں سانو کوئی پتہ نہیں بانی بونی شبد ورتے ایک سجن مین ملیا کہندا سانو کوئی پتہ نہیں بانی بونی بارے سانو تا ووٹاں پوچھو تے میں کہا پھر نیلی دستار تے کرپان دے وی تینوں ارتھ پتہ نہیں ہونا جیڑا سکھ شبد ورتے میں سیاسیاں مینوں بانی بارے پتہ نہیں سچ جانو اونوں سکھ سیاست دی اگوائی کرن دی لوڑ ہی کوئی دیکھو جسا سنگھ دی اگوائی تکو او دے ورگا سیاسی او دے ورگا سورما ابدالی آندا ہے کہ انہیں سنجو پا کے نہیں لڑنا سنجو تو بنا جسا سنگھ لڑتے رہے تے جدو کتے کیرتن کر لگدے نے 19 راگاں دا گلدستہ انہاں ہرمندر صاحب گرو رام داس دے دربار وچ گایا سی کتنا مہان ودوان او دے سامنے ابدالی نہیں کھلوندا ابدالی دے خاطی کھو کیوں لیاوندا ہے تے جدو کتے کیرتن کردا ہے 19 راگاں دا گلدستہ تے اس نو ایک دن شبد کہے سن جدو بال امریش وچ خالصے نو او ونڈدے سن خالصے دے گھوڑیاں نو دانا پٹھا تے چھوٹے بچہ جان کے کوئی انہاں نو جسا سنگھ نو کسے نے تھپڑ لا جانا کسے نے کمیج کھچ دینی کسے نے ٹیچر کرنی ایک دن جسا سنگھ انہاں نے او پانڈا پڑوپی شبد میرا سمجھ دیو پڑوپا شبد پر بڑا پرانا شبد پینڈو او کپور سنگھ دے پیراں وچ رکھ کے کیا باپو میں اس خالصے دے گھوڑیاں نو دانا نہیں ونڈنا پوچھیا کیوں کہندے نے مینو پنجابی ٹھیس نہیں اجے ہوندی ہم کو تم کو کہہ کے بلاندے نے ٹیچراں کردے نے کہندے پڑوپا ہاتھ وچ پکڑا کے نا سینے نہ لا کے کیا جسا سیا میں تا گھوڑیاں دی لد سچ نہ وا لد سٹن والے نو نوابیاں دیندے نہیں خالصے تو پڑوپی چھڈی نا تینوں تے سلطان بنا دین گے تینوں تے بادشاہ بنان گے سن 1748 دی ویساکھی آئی ویساکھی آئی تے دیکھو ایک یتیم بچہ سلطان القوم سردار جسا سنگھ آہلوالیہ بنیا اس تو اگے چلنا گرمخو ایک میں بینتی کہنی بھول گیا شاید بہت کٹ سجنا نو پتا ہونا ہے یہ پتا سب نو میں کہ گرو گرنتھ صاحب دا پرکاش گرو ارجن دیو جی نے کیتا ہے دیکھو پہلے گرنتھی بابا بڈھا صاحب نے سمپورنتا جیڑی بانی گرو تیگ بہادر جی دی دمدما صاحب چاڑی او گرو کلگیتر جی نے انکت کیتی ہے تے جس دن صاحب گرو کلگیتر کرپالو جی نے گرو گرنتھ صاحب دی سمپورنتا کیتی تے کیا اج تو بعد سمرت گرو ہے اس دن بھی ویساکھی والا دیہڑا سی دمدما صاحب دی دھرتی تے او دن حکم نامہ بھی آیا سی کہ ٹوڈی محلہ پنجواں ستگر آیو شرم تہاری خیر اس تو اگے 1763 دی ویساکھی کدی تکو خالصے نو دتی ہوئی امرت دی دات رنگ لے آئی اج خالصہ ویساکھی والے دن اکال تخت صاحب دی تابیا ہے کسور تک برہمن آیا ہے انہیں اوندیاں سار فریاد کیتی خالصہ کسور دا حاکم عثمان خان او کسے بھی سج وئی وئی بہو بیٹی دی پت مٹی وچ رولدیاں دیر نہیں لاندا اج میری اس نے گھر والی نو چوک کے اپنے گھر پایا ہے میرا تیرے تو بنا کوئی نہیں فریاد سنن والا ایک کرپا میرے تے کرو میری اس پتنی نو گھر واپس موڑ دے ہو کہندے نے اس ویلے خالصہ اونوں سماں چیتے آ گیا کہ گرو کلگیتر جی نے تے شستر پکڑائی تا سن اوتھے اس ویلے دبدا پیدا ہوئی کئیاں نے کہا کہ او دے کول قلعے نے آپاں مٹھی پاراں پر کہندے نے سردار جسا سنگھ انہاں نے شبد ورتے سن کہ گرو گرنتھ صاحب دے چرناں وچ ارداس کر لیے جو گرو گرنتھ صاحب کہن گے آپاں اونوں سوکار کر لاں گے ایک فریادی براہمن اکال تخت دی تابیا کھلوتا ہے تے خالصے نے دیکھ لئی تن گرو گرنتھ صاحب دے چرناں وچ پہنچے تے ارداس دے جڑے شبد نے انہاں نوں رتن سنگھ پنگو نے پرچین پنت پرکاش وچ درج کیتا ہے گرو گرنتھ صاحب دے سامنے کھلو کے ਆ ਸ਼ਸਤਰਧਾਰੀ ਖਾਲਸੇ ਨੇ ਬੇਨਤੀ ਕੀਤੀ, ਦਾਤਾ ਜਿਸ ਲਈ ਤੂੰ ਖਾਲਸਾ ਸਿਰਜਿਆ ਸੀ ਅੱਜ ਲੋੜਵੰਦ ਇੱਕ ਆਇਆ ਹੈ ਤੇ ਅਸੀਂ ਗਿਣਤੀ ਵਿਚ ਥੋੜੇ ਆ ਤੇ ਕੀ ਹਮਲਾ ਕਰੀਏ, ਪਤੇ ਮਿਲੇਗੀ। ਉਹ ਸ਼ਬਦ ਸਨ ਕਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਕਹਿੰਦੇ ਨੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ। ਉਸ ਵੇਲੇ ਪੌੜੀ ਆਈ ਹੁਕਮਨਾਮਾ, ਜਦੋਂ ਕਿਹਾ ਤੁਸੀਂ ਹੁਕਮ ਦਿਓ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ। ਤੇ ਕੀ ਲੇਖਾਂ ਆਇਆ ਪੌੜੀ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿਚ ਦਇਓ ਖੜੋਵਾ, ਰੋਗ ਸੋਗ ਸਾ ਮਿਟ ਗਏ ਨਿਤ ਨਵਾਂ ਨਰੋਵਾ, ਜਿਨ ਰਹਿਣ ਨਾਮ ਧਿਆਏ ਦੇ ਫਿਰ ਪਾਏ ਨਾ ਮੋਵਾ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾਂ। ਜਦੋਂ ਖਾਲਸਾ ਗਿਆ ਤੇ ਰਸਤੇ ਵਿਚ ਕਿਸੇ ਪੁੱਛਿਆ ਉਹ ਮੁੱਠੀ ਭਰ ਜਿੱਤ ਕੇ ਆਓਗੇ, ਤੇ ਅੱਗੋ ਉੱਤਰ ਦਿੱਤਾ ਸੀ ਦਈ ਗੁਰੂ ਗ੍ਰੰਥ ਆਵਾਜ਼, ਸੋਈ ਕਰੋਗੋ ਹਮਰੇ ਕਾਜ। ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ ਏ ਤੇ ਸਾਡੇ ਕਾਰਜ ਵੀ ਰਾਸ ਉਹਨੇ ਕਰਨੇ। ਖਾਲਸਾ ਜਿੱਤ ਕੇ ਆਇਆ ਤੇ ਗੁਰਮੁਖ ਇਹ 1763 ਦੀ ਵੈਸਾਖੀ ਤੋਂ ਬਾਅਦ ਇੱਕ ਵੈਸਾਖੀ ਆਈ, ਆਪਾਂ 1919 ਵਿਚ ਝਾਤੀ ਮਾਰਨੇ ਆ। ਜਲਿਆਂ ਵਾਲੇ ਬਾਗ ਨੇ ਸਿੱਖ ਕੀ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ, ਉਸ ਡੁੱਲੇ ਹੋਏ ਕੌਮ ਖੂਨ ਨੇ ਹਿੰਦੁਸਤਾਨ ਨੂੰ ਆਜ਼ਾਦੀ ਦਵਾਈ। ਮੈਂ ਕਹਿੰਦਾ ਜਿੱਥੇ 99 ਦੀ ਵੈਸਾਖੀ ਨੀ ਭੁੱਲੇਗੀ, ਜਿੱਥੇ 1721 ਦੀ ਵੈਸਾਖੀ ਨੀ ਭੁੱਲੇਗੀ, ਜਿੱਥੇ 1748 ਦੀ ਵੈਸਾਖੀ ਨੀ ਭੁੱਲੇਗੀ, 1763 ਦੀ ਵੈਸਾਖੀ ਨੀ ਭੁੱਲੇਗੀ, ਜਲਿਆਂ ਵਾਲੇ ਬਾਗ ਵਾਲੀ ਵੈਸਾਖੀ ਨੀ ਭੁੱਲੇਗੀ, ਸਿੱਖ ਕੌਮ ਕਦੀ ਵੀ 78 ਦੀ ਵੈਸਾਖੀ ਨੂੰ ਨਹੀਂ ਭੁੱਲੇਗੀ। ਧਿਆਨ ਦਿਆ ਜੇ, ਉਹ ਕਦੀ ਵੀ ਨੀ ਭੁੱਲੀ ਜਾ ਸਕਦੀ। ਭਾਵੇਂ ਅਸੀਂ ਜ਼ਬਾਨ ਨੂੰ ਰੋਕ ਲਈਏ ਅੱਜ ਵੀ ਨਹੀਂ ਗੱਲ ਕਰਨੀ, 78 ਦੀ ਵੈਸਾਖੀ ਕਦੀ ਨੀ ਭੁੱਲੇਗੀ, ਜਿਸ ਲਈ ਗੁਰੂ ਨੇ ਖਾਲਸਾ ਸਾਜਿਆ ਕਿ ਭਰਮ ਭੇਖ ਤੋਂ ਉੱਪਰ ਰਹਿ ਕੇ, ਦੰਭ ਪਖੰਡ ਤੋਂ ਉੱਪਰ ਰਹਿ ਕੇ, ਉਸੇ ਖਾਲਸੇ ਦੀ ਜਨਮ ਭੂਮੀ ਅੰਮ੍ਰਿਤਸਰ ਆਪਾਂ ਮੰਨਦੇ ਹਾਂ। ਭਾਵੇਂ ਸ਼ਬਦ ਅਨੰਦਪੁਰ ਸਾਹਿਬ ਵਰਤਨੇ ਆ, ਸਿੱਖ ਦਾ ਧੁਰਾ ਅੰਮ੍ਰਿਤਸਰ ਸਾਹਿਬ ਹੈ, ਉਸੇ ਧਰਤੀ ਤੇ ਖਾਲਸੇ ਨੂੰ ਵੰਗਾਰਨ ਕੋਈ ਆਇਆ, ਉਹਨਾਂ ਸ਼ਹਾਦਤ ਦੇ ਜਾਮ ਪੀ ਲਏ, ਪਰ ਇੱਕ ਗੱਲ ਸਿੱਧ ਕਰ ਦਿੱਤੀ ਕਿ ਗੁਰੂ ਕਲਗੀਧਰ ਜੀ ਦਾ ਖਾਲਸਾ ਜੇ ਜਿਉਂਦਾ ਹੈ। ਦੇਖੋ ਇਹ ਵੈਸਾਖੀ ਦੀਆਂ ਕੁਝ ਘਟਨਾਵਾਂ ਨੇ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਜਿਹੜਾ ਅੱਜ ਦੀ ਵੈਸਾਖੀ ਦਾ ਆਪ ਨਾਲ ਸੰਖੇਪ ਜਿਹਾ ਜ਼ਿਕਰ ਕਰਨਾ ਹੈ। ਧੰਨ ਗੁਰੂ ਨਾਨਕ ਬਾਬੇ ਨੇ ਸ਼ਬਦ ਵਰਤੇ, ਕਹਿਣ ਲੱਗੇ ਵੈਸਾਖ ਭਲਾ ਸਾਖਾ ਵੇਸ਼ ਕਰੇ, ਕਿ ਵੈਸਾਖ ਦਾ ਮਹੀਨਾ ਚੰਗਾ ਆ ਗਿਆ, ਕਿ ਦੇਖੋ ਦੁਨੀਆਂ ਦੇ ਲੋਕੋ ਅੱਜ ਤਾਂ ਬਨਸਪਤੀ ਦੀਆਂ ਕਰੂੰਬਲਾਂ ਵੀ ਬਾਹਰ ਨਿਕਲ ਆਈਆਂ ਨੇ, ਉਹਨੇ ਵੀ ਪੁਰਾਤਨਤਾ ਨੂੰ ਛੱਡ ਦਿੱਤਾ ਹੈ। ਉਹ ਗੁਰੂ ਕੇ ਸਿੱਖਾਂ ਵਹਿਮਾਂ ਭਰਮਾਂ ਨੂੰ ਛੱਡ ਦੇ, ਵੈਸਾਖ ਵਾਲੇ ਦਿਨ ਤੇਰੇ ਉੱਤੇ ਵੀ ਨਵੀਆਂ ਕਰੂੰਬਲਾਂ ਆਉਣ ਤੇ ਨਵਾਂ ਜੀਵਨ ਜੀਣ ਦੀ ਤੈਨੂੰ ਜਾਚ ਆ ਜਾਏ। ਵੈਸਾਖ ਭਲਾ ਸਾਖਾ ਵੇਸ਼ ਕਰੇ, ਹੁਣ ਅਗਲੀ ਤੋਕੇ ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ। ਮੈਂ ਪੂਰਾ ਸ਼ਬਦ ਆਪ ਨਾਲ ਜ਼ਰੂਰ ਸਾਂਝਾ ਕਰਨਾ, ਕਿਉਂਕਿ ਇਹਦੀਆਂ ਕੁਝ ਤੁਕਾਂ ਐਸੀਆਂ ਨੇ ਜਿਹੜੀਆਂ ਖਾਲਸੇ ਦੀ ਵਿਆਖਿਆ ਕਰਨਗੀਆਂ। ਪਹਿਲੀ ਗੱਲ, ਨਵੀਨਤਾ ਤੈਨੂੰ ਚਾਹੀਦੀ ਏ, ਤੇ ਖਾਲਸਾ ਬਣਨ ਦਾ ਮਤਲਬ ਇਹ ਵੇ ਅੱਜ ਗੁਰੂ ਦੇ ਦਰ ਤੇ ਖਲੋ ਜਾ। ਜਿਵੇਂ ਰਾਤ ਮਹਾਂਪੁਰਸ਼ ਵੀ ਕਹਿ ਰਹੇ ਸਨ ਕਿ ਅੱਜ ਬੂਹੇ ਖੋਲ ਕੇ ਬੇਨਤੀ ਕਰ, ਗੁਰੂ ਕਲਗੀ ਵਾਲਿਆ ਮੇਰੇ ਘਰ ਵਿਚ ਆ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਕਿਉਂ ਨਹੀਂ, ਬੂਹੇ ਵਿਚ ਖਲੋ, ਤਨ ਦੇਖਾ ਹਰ ਦੁਆਰ, ਬਾਰੇ ਸਾਹਮਣੇ ਖਲੋ ਜਾ ਬੂਹੇ ਵਿਚ ਤੇ ਬੇਨਤੀ ਕਰ, ਆਵੋ ਦਇਆ ਕਰੇ ਘਰ ਆਓ, ਮੇਰੇ ਤੇ ਦਇਆ ਕਰਕੇ, ਮੇਰੇ ਕੋਲ ਗੁਣ ਕੋਈ ਨਹੀਂ, ਤੁਸੀਂ ਦਇਆ ਕਰਕੇ ਆਓ। ਸ਼ਬਦਾਂ ਵੱਲ ਧਿਆਨ ਦਿਆ ਜੇ, ਸਹਿ ਲੱਗੇ ਵੈਸਾਖ ਭਲਾ ਸਾਖਾ ਵੇਸ਼ ਕਰੇ, ਧਨ ਦੇਖਾ ਹਰ ਦੁਆਰ, ਆਵੋ ਦਇਆ ਕਰੇ ਘਰ ਆਓ ਪਿਆਰੇ, ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ। ਹੁਣ ਦੇਖੋ ਸ਼ਬਦ ਕੈਸੇ ਚੁਣੇ, ਕਹਿੰਦੇ ਨੇ ਘਰ ਆ ਜਾ, ਤੇ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਕਿ ਗੁਰੂ ਤੋਂ ਬਿਨਾ ਸਰਦਾ ਨਹੀਂ, ਕਹਿਣ ਲੱਗੇ ਮੇਰੇ ਦਾਤਾ ਜੀ ਹਕੀਕਤ ਏ ਵੇ, ਤੇਰੇ ਤੋਂ ਬਿਨਾ ਮੇਰਾ ਅੱਧੀ ਕੌਡੀ ਵੀ ਮੁੱਲ ਨਹੀਂ ਪੈਣਾ, ਤੁਧ ਬਿਨ ਅੱਡ ਨਾ ਮੋਲੋ। ਗੁਰੂ ਕੇ ਸਿੱਖਾਂ ਰੱਬ ਤੋਂ ਬਿਨਾ, ਗੁਰੂ ਤੋਂ ਬਿਨਾ ਤੇਰਾ ਅੱਧੀ ਕੌਡੀ ਮਿਲਣੀ। ਅੱਜ ਵੈਸਾਖੀ ਵਾਲੇ ਦਿਨ ਦੇਖ ਤੇ ਤੁਖਾਰੀ ਰਾਗ ਨੂੰ ਤੱਕ, ਮੇਰੇ ਕਲਗੀ ਵਾਲੇ ਨੇ ਬੜੀ ਕਿਰਪਾਲਤਾ ਕੀਤੀ ਸੀ। ਮੈਂ ਇੱਕ ਦੋ ਬੇਨਤੀਆਂ ਕਰਾਂਗਾ। ਕੱਲ ਜਿਵੇਂ ਪ੍ਰਕਰਨ ਚਰੇ ਸਨ, ਸਤਿਕਾਰਯੋਗ ਭਾਈ ਸਾਹਿਬ ਹੁਣਾਂ ਨੇ ਭਾਈ ਮਤੀ ਦਾਸ ਦੀ ਦਾਸਤਾਨ ਪੇਸ਼ ਕੀਤੀ, ਕਹਿਣ ਦਾ ਤਰੀਕਾ ਆਪਣੇ ਹੀ ਉਹਨਾਂ ਦਾ, ਇਹ ਨਾ ਸਮਝਿਓ ਖੁਸ਼ਾਮਦ, ਰੱਬ ਜਿਹਨੂੰ ਗੁਣ ਦੇ। ਕਹਿੰਦੇ ਨੇ ਗੁਰੂ ਕਲਗੀ ਧਰ ਜੀ ਨੇ ਜਿਹੜਾ ਖਾਲਸਾ ਸਾਜਿਆ, ਬੜੀ ਸੋਹਣੇ ਕਾਵ ਟੋਟੇ ਨੇ ਕੁਝ, ਉਹ ਮੈਂ ਆਪ ਨਾਲ ਅੱਜ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਫਰਿਆਦ ਹੋਈ ਸੀ, ਹਿੰਦੁਸਤਾਨ ਦੀ ਪੱਤ ਰੁਲਦੀ ਹੋਈ ਅਨੰਦਪੁਰ ਜਾ ਕੇ ਪੁਕਾਰੀ ਸੀ, ਤੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਉੱਥੇ ਜਿਹੜੇ ਸ਼ਬਦ ਕਹੇ, ਬਜ਼ੁਰਗ ਸਾਡੇ ਵਿਦਵਾਨ ਕਵੀ ਹੋਏ ਨੇ ਰਾਮ ਨਾਰਾਇਣ ਸਿੰਘ ਜੀ ਦਰਦੀ, ਉਹਨਾਂ ਨੇ ਸ਼ਬਦ ਬੜੇ ਸੋਹਣੇ ਵਰਤੇ ਨੇ। ਕਹਿੰਦੇ ਨੇ ਜਦੋਂ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਸਿਸਕੀਆਂ ਲਈਆਂ, ਰੋਏ ਗਏ, ਤੇ ਮੈਂ ਬੇਨਤੀ ਕਰਨਾ ਹੁੰਦਾ ਕਿ ਖਾਲਸੇ ਦੀ ਜਨਮ ਭੂਮੀ ਹੈ ਅਨੰਦਪੁਰ, ਅਨੰਦਪੁਰ ਹੀ ਫੈਸਲੇ ਹੁੰਦੇ ਨੇ, ਅਨੰਦਪੁਰ ਹੀ ਫਰਿਆਦ ਸੁਣੀ ਜਾਂਦੀ ਏ। ਜਿੱਦਣ ਵੀ ਹਿੰਦੁਸਤਾਨ ਨੂੰ ਖਤਰਾ ਪਏਗਾ, ਅਨੰਦਪੁਰ ਦੀ ਫਰਿਆਦ ਤੋਂ ਬਿਨਾਂ ਇਹਨੂੰ ਬਚਾ ਹੀ ਕੋਈ ਨਹੀਂ ਸਕਦਾ। ਉਦਨ ਅਨੰਦਪੁਰ ਗਏ, ਫਰਿਆਦ ਕੀਤੀ, ਤੇ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਸ਼ਬਦ ਕਹੇ, ਉਹਨਾਂ ਸ਼ਬਦਾਂ ਵੱਲ ਧਿਆਨ ਦਿਓ। ਤੁਸੀਂ ਸਿਆਣੇ ਬੈਠੇ ਹੋ, ਪੰਜ ਸਿੱਖ ਅਨੰਦਪੁਰ ਤੋਂ ਗਏ ਨੇ, ਪਰ ਕੋਈ ਵੀ ਕਸ਼ਮੀਰੀ ਪੰਡਿਤ ਨਾਲ ਨੀ ਅਨੰਦਪੁਰ ਤੋਂ ਗਿਆ। ਕਿਸੇ ਦਾ ਨਾਂ ਦੱਸੋ ਕੋਈ ਗਿਆ? ਉਹਨਾਂ ਨੂੰ ਘਰਾਂ ਨੂੰ ਤੋੜ ਦਿੱਤਾ ਹੈ, ਆਪ ਮੌਤ ਨੂੰ ਵਰਨ ਤੁਰੇ ਨੇ, ਤੇ ਸ਼ਬਦ ਵਰਤੇ ਨੇ, ਕਿਹਾ ਪਾਤਸ਼ਾਹ ਬਚੀਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ। ਖਾਲਸਾ ਪੈਦਾ ਕਿਵੇਂ ਹੋਇਆ? ਕਿਹਾ ਪਾਤਸ਼ਾਹ ਬਚੀਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ। ਹਿੰਦੂ ਧਰਮ ਦੇ ਬੁੱਝ ਰਹੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਸਾਹਿਬ ਗੁਰੂ ਤੇਗ ਬਹਾਦਰ ਕਿਰਪਾਲੂ ਖੂਨ ਦੇ ਕੇ ਉਸ ਦੀਵੇ ਨੂੰ ਬਾਲਿਆ। ਉਹ ਦੁਨੀਆਂ ਦੇ ਲੋਕ ਜਿੰਨੇ ਬੁੱਝਦੇ ਹੋਏ ਦੀਵੇ ਆਪਣੇ ਖੂਨ ਨਾਲ ਬਾਲੇ ਨੇ, ਉਹਦੇ ਘਰ ਦੇ ਦੀਵੇ ਨੂੰ ਬੁਝਾਉਣ ਤੋਂ ਪਹਿਲਾਂ ਸੋਚਿਓ, ਉਹਦੇ ਘਰ ਦਾ ਦੀਵਾ ਕਦੀ ਬੁਝਣਾ ਨਹੀਂ, ਉਹਨੇ ਸਾਰੇ ਪਰਿਵਾਰ ਦੇ ਖੂਨ ਵਿੱਚ ਪਾਇਆ ਹੋਇਆ। ਕਦੀ ਤੱਕੋ ਜਿਹੜੀ ਬੇਨਤੀ ਅਗਲੀ ਕਰਨੀ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਨੇ, ਦਿੱਲੀ ਗਏ ਨੇ ਚਾਂਦਨੀ ਚੌਕ, ਸ਼ਹਾਦਤ ਦਾ ਜਾਮ ਪੀਤਾ ਹੈ। ਇੱਥੇ ਇੱਕ ਸ਼ਬਦ ਪਿਛਲੇ ਦਿਨ ਮੇਰੇ ਮਨ ਵਿੱਚ ਆਇਆ, ਅਸੀਂ ਸ਼ਬਦ ਵਰਤਨੇ ਆ ਕਲਮ, ਸਿਰ ਕਲਮ ਕਰਨਾ, ਜਾਂ ਸ਼ਬਦ ਵਰਤਨੇ ਆ ਕਲਮ ਦੀ ਪਿਓਦ ਲਾਣੀ। ਹੁਣ ਦੇਖੋ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਚਾਂਦਨੀ ਚੌਕ ਗਏ ਨੇ, ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਲੱਗੇ ਨੇ, ਤੇ ਜਲਾਦ ਨੇ ਪੂਰੀ ਤਲਵਾਰ ਤੇਜ਼ ਕੀਤੀ ਏ, ਤਿੰਨ ਸਿੱਖ ਸਾਹਮਣੇ ਪਹਿਲਾਂ ਸ਼ਹੀਦ ਕੀਤੇ ਨੇ, ਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਏ, ਤੇ ਜਦੋਂ ਉਹਨੇ ਤਲਵਾਰ ਤਿੱਖੀ ਕਰਦਾ, ਹਜ਼ੂਰ ਨੇ ਖੱਸ ਕੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਮੇਰਾ ਨਾਮ ਤੇਗ, ਫਾਰਸੀ ਦਾ ਸ਼ਬਦ ਤੇਗ ਬਹਾਦਰ ਹੈ, ਤੇ ਚੇਤੇ ਰੱਖੀ ਤੇਗ ਬਹਾਦਰ ਦਾ ਮਤਲਬ ਕੇਵਲ ਇਹ ਨਹੀਂ, ਮੈਂ ਤੇਗ ਕੇਵਲ ਚਲਾ ਨਹੀਂ ਸਕਦਾ, ਸਮਾਂ ਆਵੇ ਤੇ ਮੈਂ ਤੇਗ ਖਾ ਵੀ ਸਕਣਾ। ਤੇਗ ਬਹਾਦਰ ਹਾਂ, ਤੇਗ ਚਲਾ ਵੀ ਸਕਣਾ ਤੇ ਤੇਗ ਖਾ ਵੀ ਸਕਣਾ ਵਾ। ਤੇ ਉਹਨਾਂ ਸ਼ਬਦ ਕਹਿ ਸਨ ਕਿ ਤੁਹਾਡਾ ਸਿਰ ਧੜ ਤੋਂ ਅਲਹਿਵਾ ਕਰ ਦਿੱਤਾ ਜਾਏਗਾ, ਕਲਮ ਕਰ ਦਿੱਤਾ ਜਾਏਗਾ। ਮੈਂ ਕਹਿੰਦਾ ਕਲਮ ਸ਼ਬਦ ਕਿੱਡਾ ਕਮਾਲ ਦਾ ਹੈ, ਤੇ ਕਿੰਨਾ ਡੂੰਘਾ ਸ਼ਬਦ ਹੈ ਕਲਮ ਕਰਨਾ। ਜਦੋਂ ਕਿਹਾ ਤੁਹਾਡਾ ਸਿਰ ਕਲਮ ਕਰਾਂਗੇ, ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਾਨਾ ਓਨੀ ਦੇਰ ਤੱਕ ਤਵਾਰੀਖ ਨਹੀਂ ਲਿਖਦਾ, ਕਲਮ ਓਨੀ ਦੇਰ ਤੱਕ ਤਵਾਰੀਖ ਦੇ ਅੱਖਰ ਨਹੀਂ ਲਿਖਦੀ, ਜਿੰਨੀ ਦੇਰ ਤੱਕ ਉਹਨੂੰ ਚਾਕੂ ਨਾਲ ਕਲਮ ਨਾ ਕੀਤਾ ਜਾਏ। ਕਾਨਾ ਕਲਮ ਬਣਾਈਏ ਤੇ ਉਹ ਸਦੀਆਂ ਤੱਕ ਦਾ ਇਤਿਹਾਸ ਲਿਖ ਜਾਂਦਾ ਹੈ, ਤੇ ਜਿਸ ਗੁਰੂ ਨੂੰ ਤੂੰ ਕਲਮ ਕਰਨਾ ਚਾਹੁੰਦਾ, ਸੱਚ ਜਾਣੀ ਸਦੀਆਂ ਤੱਕ ਇਹਦੇ ਇਤਿਹਾਸ ਨੂੰ ਸਿੱਖ ਭਾਵਨਾ ਨਾਲ ਪੜ੍ਹਦੇ ਤੇ ਗਾਉਂਦੇ ਰਹਿਣਗੇ। ਉਹਦਾ ਕਲਮ ਕੀਤਾ ਹੋਇਆ ਸਿਰ ਸੱਚ ਜਾਣੀ ਕਿ ਇੱਕ ਇਤਿਹਾਸ ਨੂੰ ਤਵਾਰੀਖ ਨੂੰ ਜਨਮ ਦੇਵੇਗਾ। ਦੂਸਰੀ ਬੇਨਤੀ, ਕਲਮ ਸ਼ਬਦ ਆਪਾਂ ਵਰਤਨੇ ਆ ਕਿ ਜਦੋਂ ਕਿਸੇ ਗੁਲਾਬ ਦੇ ਬੂਟੇ ਨਾਲੋਂ ਟਾਹਣੀ ਨੂੰ ਤੋੜਨੇ ਆ, ਕੱਟਣੇ ਆ, ਤੇ ਕਲਮ ਬਣਾ ਕੇ ਕਹਿੰਦੇ ਆ ਕਿ ਇਹਨੂੰ ਆਪਾਂ ਧਰਤੀ ਵਿੱਚ ਗੱਡ ਦੇਣਾ। ਮੈਂ ਬੇਨਤੀ ਕਰਾਂ ਕਿ ਕਾਨੇ ਦੀ ਬਣੀ ਕੋਈ ਕਲਮ ਤਵਾਰੀਖ ਨੂੰ ਸਿਰਜਦੀ ਖਾਏ, ਤੇ ਜਿਹੜੇ ਬੂਟੇ ਦੀ ਟਾਹਣੀ ਨੂੰ ਤੋੜ ਕੇ ਕਲਮ ਬਣਾਈ ਜਾਏ, ਉਹ ਟਾਹਣੀ ਨੂੰ ਕੱਟਣ ਵਾਲਿਆ, ਜਿਸ ਬੂਟੇ ਨਾਲੋਂ ਤੂੰ ਟਾਹਣੀ ਤੋੜ ਕੇ ਕਲਮ ਬਣਾ ਲਈਏ, ਸੱਚ ਜਾਣੀ ਧਰਤੀ ਵਿੱਚ ਗੱਡਣ ਦੀ ਦੇਰ ਹੈ, ਆਪਣੇ ਵਰਗਾ ਇੱਕ ਬੂਟਾ ਉਹਨੇ ਹੋਰ ਪੈਦਾ ਕਰ ਲੈ। ਦੇਖੋ ਕਲਮ ਕੀਤੀ ਹੋਈ ਚੀਜ਼ ਪ੍ਰਫੁੱਲਤ ਹੁੰਦੀ ਹੈ, ਉਹਨੇ ਘਟਣਾ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਕਿਰਪਾਲੂ ਦਾਤਾ ਜੀ ਚਾਂਦਨੀ ਚੌਕ ਵਿੱਚ ਬੈਠੇ ਨੇ, ਤੇਗ ਉੱਗੇ ਤਿਆਰ ਪਈ ਹੁੰਦੀ ਏ, ਤੇ ਇੱਕ ਸੱਜਣ ਨੇ ਜਿਹੜੇ ਸ਼ਬਦ ਵਰਤੇ ਨੇ, ਮੇਰਾ ਖਿਆਲ ਹੈ ਸ਼ਾਇਦ ਮੈਂ ਤੇ ਪਿਛਲੀ ਵਾਰ ਅਰਜ਼ ਕੀਤੀ ਹੋਵੇ, ਪਰ ਅੱਜ ਉਹ ਸ਼ਬਦ ਬੜੇ ਢੁਕਦੇ ਨੇ کہ خالصہ کیویں پیدا ہویا، انہوں نے تیگ تکھی کیتی تے گرو تیگ بہادر کرپالو جی نے اس جلاد ول بڑی نیز لا کے تکیا، تے نال ایک سندیشا ایک پیغام ایک سنہا اورنگ دیو تک بھیجیا، تے شبد کی ورتے کہ اس تیگ نو تکھی کر کے مینو ڈران دا یتن کرنا ہے، پر میرے شبد نو تیران دیا جے کہ تیگ دے ارتھ انہاں کی کیتے نے، کہن لگے میں خا تیگ تے کٹ لے تیگ تم ہی ایک دو نی پرخ لے سو تیگا، ایک نہیں اج تو ایک تیگ لشکا کے آئے، میں خا تیگ تے کٹ لے تیگ تم ہی ایک دو نی پرخ لے سو تیگا، وہ مینو لقب ہے تیگ بہادری دا میرے سامنے نہیں سکدیاں ہو تیگا، شبد صرف تیگ وال کہ اج گرو نے خڑک تاری خالصہ پیدا کیتا، میں ہاں تیگ تے کڈ لے تیگ تم ہی ایک دو نہیں پرخ لے سو تیگا، مینو لقب ہے تیگ بہادری دا میرے سامنے نہیں سکدیاں ہو تیگا، وہ میں تا جم دیا تیگا دی شام آنی ویخ باپو دیا پہنیاں دو تیگا، میرے پتا دی ارخ بہادری تے ریا پرخ نہ تیرا پیو تیگا، ہن بھی ویکھے گا آندے کو ویکھ اندر میرے پتر نے وہنیاں او تیگا، او دی تیگ وچو جیڑی تیگ نکلو لکھاں لے گی تیریاں کھوتے گا، جیڑی گرو کلگی تار دی تیگ انہیں تیریاں لکھاں تیگا نو کھو لینے، او دی تیگ وچو جیڑی تیگ نکلو لکھاں لے گی تیریاں کھوتے گا، تیگ بہادر دے پتر گرو گوبند رائے سات گرو گرو تیگ بہادر دے پتر انہیں آنند پور صاحب دی ترتی تے تیگ بار کدی سچ جانو انہیں تیگ بار کدی امرت کھنڈے نال تیار کیتا ہے، پر سراں دی مانگ کھنڈے نال نہیں کیتی، تلوار انہاں تیگ بار کڈی، آپ نوں پتہ ہے انہاں پنج شیس منگے، پائی دیا رام پائی ترم چند پائی ہمت چند پائی موکم چند پائی صاحب چند، اے جڑے پنج گرو کے لال اٹھ کے کھڑے ہوئے تے ست گرو گرو کلگی دھر جی نے انہاں پنجاں دے شیس لئے نے، سمرت گرو ہے یہ کوئی بھی پچاکا مارن دی لوڑ نہیں بھی کیویں ہو گیا کیویں سر لے لے، میں کہنا سمرت گرو ہے وہ تا دین دنی دا مالک ہے، جدو پنجاں دے شیس لے کہن لگے میں تینوں سہبی دینی چاہنا وا، چیتے رکھی سہبی ملدی انہاں نوں جنہاں دے فتح پیر چمدی ہوگی، یہی کارن کہ گرو دے پتراں تو فتح پان دی جا سکھو تے پنجاں تو سہبی لین دی جا سکھو، جے فتح لینی ہے تے ڈرپوکل نہیں اجیت چاہیدا ہے، فتح لینی ہے تے جوجن والا چاہیدا ہے، فتح لینی ہے تے طاقت والا چاہیدا ہے، تے سچ جانی جڑا اجیت ججار تے جوراور گناں نوں دھارن کرے او فتح پاندا ہے، تے فتح ملدی اونوں اے جڑا دیالو ہوئے دھرم وچ پرپک ہوئے ہمت نوں باواں بنا کے چلے موکم نوں نال لے کے ترے، جہدے کول دیا دھرم ہمت تے موکم ہے اونوں شہ بھی ملدی اے، جنوں صاحبی مل جائے سچ جانو نو پھر گرو کہندا او صاحب میں اس کا چہرہ، انیاں کو بینتیاں پروان کریو، سما سمپورن ہے، اسے لڑی نو آپاں کل اگے دورانگے، خاص کر کے خالصے دی رہت پنجاں نو دتے ہوئے امرت تو بعد کرپالو داتو نے جیڑی امرت دی دات لئی آپ سمے سر پہنچن دی کرپالتا کریا کرو، ہے تاں آپ رجیویاں والے پھر بھی کیونکہ جدو سنگت ٹیک کے بہ جائے نا پھر کتھا کیرتن دیوان دا پورن آنند آندا ہے، واہ گرو جی کا خالصہ واہ گرو جی